ਦਾ ਸਿੰਘ ਨਾ ਹਾਰਿਆ ਮੁਗਲਾਂ ਨੇ ਜ਼ੋਰ ਲਾ ਲਿਆ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ ਸਾਡੇ ਨਾਲ ਸਾਂਝ ਪਾਉਣ ਦੇ ਲਈ 104.6 ਨੂੰ ਟਿਊਨਅਪ ਕੀਤਾ ਹੈ ਸਾਰੇ ਹੀ ਰਸਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਗੁਰਫਤਿਹ ਨੂੰ ਕਰੋ ਪ੍ਰਵਾਨ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰੋਗਰਾਮ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਰਹੇਗਾ ਜਿਹਨਾਂ ਦਾ ਸ਼ਹੀਦੀ ਦਿਹਾੜਾ 25 ਜੂਨ ਨੂੰ ਆ ਰਿਹਾ ਹੈ ਤੇ ਜਿੱਥੇ ਜਿੱਥੇ ਵੀ ਸੁਚੇਤ ਸੰਗਤ ਬੈਠੀ ਹੈ ਇਹ ਮਨਾਉਣ ਦਾ ਯਤਨ ਕਰੇਗਾ ਜਿਹੜਾ ਕਿ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਹੈ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਿਹੜਾ ਸ਼ਹੀਦੀ ਆਪਣੇ ਆਪ ਦੇ ਵਿੱਚ ਇੱਕ ਲਸਾਨੀ ਸ਼ਹਾਦਤ ਹੈ ਕਿਉਂਕਿ ਗੁਰੂ ਕਾਲ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਕੌਮ ਦੇ ਵਿੱਚ ਉਸ ਸਮੇਂ ਸਭ ਤੋਂ ਵੱਧ ਸਤਿਕਾਰੇ ਜਾਣ ਵਾਲੇ ਗੁਰਸਿੱਖ ਸੀ ਤੇ ਜਿਹੜਾ ਉਹਨਾਂ ਦੀ ਜੀਵਨੀ ਦੇ ਉੱਤੇ ਵੀ ਆਪਾਂ ਜੇ ਆਪਾਂ ਦੇਖੀਏ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜਿਹੜੀ ਖਾਲਸਾ ਰਾਜ ਦੀ ਕਮਾਨ ਦੇ ਕੇ ਪੰਜਾਬ ਵੱਲ ਭੇਜਣਾ ਇਹ ਦਰਸਾਉਂਦਾ ਸੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਬਹੁਤ ਜਿਹੜੇ ਗੁਣੀ ਗਿਆਨੀ ਸੀ ਉਹ ਉਹਨਾਂ ਦੇ ਵਿੱਚ ਕਾਬਲੀਅਤ ਸੀ ਕਿ ਉਹ ਜਿਹੜੀ ਇਹ ਕਮਾਨ ਸੰਭਾਲ ਸਕਦੇ ਸੀ ਤੇ ਇਸੇ ਕਰਕੇ ਹੀ ਗੁਰੂ ਸਾਹਿਬ ਜੀ ਨੇ ਇੱਕ ਤਰ੍ਹਾਂ ਦੇ ਨਾਲ ਉਸ ਸਮੇਂ ਦਾ ਜਥੇਦਾਰ ਬਣਾ ਕੇ ਭੇਜਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਹੜੀ ਉਸ ਸਮੇਂ ਅਗਵਾਈ ਕਰ ਰਹੇ ਸੀ ਉਸ ਇਤਿਹਾਸ ਦੀ ਜਦੋਂ ਇਤਿਹਾਸ ਪੰਜਾਬ ਦੇ ਵਿੱਚ ਖਾਲਸਾ ਰਾਜ ਕਾਇਮ ਹੋਇਆ ਸੀ ਖਾਲਸਾ ਰਾਜ ਦਾ ਮਤਲਬ ਉਸ ਸਮੇਂ ਜਿਹੜੇ ਆਮ ਲੁਕਾਈ ਦਾ ਰਾਜ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਜਿੱਥੇ ਆਮ ਇਨਸਾਨ ਨੂੰ ਪੂਰੀ ਤਰ੍ਹਾਂ ਦੇ ਨਾਲ ਉਸਦਾ ਹੱਕ ਦਿੱਤਾ ਗਿਆ ਜਿਸ ਦੇ ਵਿੱਚ ਆਪਾਂ ਸਾਰੇ ਭਲੀ ਭਾਂਤ ਜਾਣਦੇ ਹਾਂ ਕਿ ਜਿਵੇਂ ਜਿਹੜੇ ਲੋਕ ਵਾਹੀ ਕਰਦੇ ਸੀ ਉਹਨਾਂ ਨੂੰ ਮਲਕੀਅਤ ਦਿੱਤੀ ਗਈ ਜਿੱਥੇ ਜਿੱਥੇ ਵੀ ਉਹ ਵਾਹੀ ਕਰਦੇ ਸੀ ਜਿਹੜਾ ਇੱਕ ਸਿਸਟਮ ਸੀਗਾ ਉਸ ਸਮੇਂ ਚੱਲਦਾ ਕਿ ਜਿਹੜੇ ਕਾਮੇ ਸਿਰਫ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਤੇ ਮਲਕੀਅਤ ਕੁਝ ਕੁ ਧਨਾੜ ਬੰਦਿਆਂ ਦੇ ਕੋਲ ਸੀ ਉਹ ਸਾਰਾ ਸਾਰੇ ਦਾ ਸਾਰਾ ਜਿਹੜਾ ਸਿਸਟਮ ਸੀ ਸਾਰਾ ਖਤਮ ਕੀਤਾ ਗਿਆ ਤੇ ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਰਾਜ ਕਾਲ ਜਿਹੜਾ ਉਸ ਸਮੇਂ ਰਾਜ ਸਥਾਪਿਤ ਹੋਇਆ ਉਸ ਦੇ ਵਿੱਚ ਹੋਰ ਵੀ ਆਪਾਂ ਨੂੰ ਜਦੋਂ ਜਿਵੇਂ ਜਿਵੇਂ ਇਹਦੀਆਂ ਇਸ ਉੱਤੇ ਲਿਖਤਾਂ ਸਾਹਮਣੇ ਆਉਂਦੀਆਂ ਜਾਣਗੀਆਂ ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵੀ ਇੱਕ ਰਾਜ ਕਾਇਮ ਇੰਨਾ ਜ਼ਬਰਦਸਤ ਕਾਇਮ ਕਰ ਦਿੱਤਾ ਸੀ ਉਸ ਸਮੇਂ ਦੀ ਮੁਗਲ ਹਕੂਮਤ ਦੇ ਬਰਾਬਰ ਕਿ ਦਿਨਾਂ ਦੇ ਵਿੱਚ ਹੀ ਜਿਹੜੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਲੋਕ ਪ੍ਰਿਯਤਾ ਜਿਹੜੀ ਲੋਕਾਂ ਦੇ ਵਿੱਚ ਉਹਨਾਂ ਦਾ ਅਸਰ ਰਸੂਖ ਸੀ ਉਹ ਅਸਮਾਨੀ ਛੂਹਣ ਲੱਗਾ ਇਹ ਉਹਨਾਂ ਦੇ ਇੱਕ ਨੀਤੀਵਾਨ ਹੋਣ ਦੇ ਰਾਜਨੀਤਿਕ ਗੁਣ ਹੋਣ ਦੇ ਦੀਆਂ ਨਿਸ਼ਾਨੀਆਂ ਨੇ ਜਦੋਂ ਆਪਾਂ ਇਹਨਾਂ ਸਾਰੇ ਸਾਰਿਆਂ ਨੂੰ ਇਕੱਠਾ ਕਰਕੇ ਦੇਖਦੇ ਹਾਂ ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜਿਹੜੀ ਜਿਹੜੀ ਚੋਣ ਗੁਰੂ ਸਾਹਿਬ ਜੀ ਨੇ ਕੀਤੀ ਸੀ ਉਹ ਕੋਈ ਅਚਨਚੇਤ ਫੈਸਲਾ ਨਹੀਂ ਸੀ ਕਿ ਗੁਰੂ ਸਾਹਿਬ ਜੀ ਨੰਦੇੜ ਗਏ ਤੇ ਉੱਥੇ ਜਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਮਿਲੇ ਤੇ ਉਹਨਾਂ ਨੇ ਕੁਝ ਅਜਿਹਾ ਕੀਤਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਦਾ ਜੀਵਨ ਬਦਲ ਗਿਆ ਅਜਿਹਾ ਕੁਝ ਨਹੀਂ ਵਾਪਰਿਆ ਲੱਗਦਾ ਸਗੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਬਾਰੇ ਜਿਹੜੇ ਇਹ ਨਵੀਆਂ ਖੋਜਾਂ ਆ ਰਹੀਆਂ ਨੇ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਜੀ ਦੀ ਫੌਜ ਦੇ ਸਿਪਾਹੀ ਰਹੇ ਸੀ ਤੇ ਉਹ ਚੰਗੇ ਨੀਤੀਵਾਨ ਸੀ ਤੇ ਚੰਗੇ ਉਹਨਾਂ ਚ ਗੁਣ ਸੀ ਕਿਸੇ ਖਾਸ ਕਾਰਜ ਦੇ ਲਈ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦੱਖਣ ਦੇ ਵੱਲ ਭੇਜਿਆ ਸੀ ਤੇ ਉਹ ਸ਼ਾਇਦ ਕਾਰਜ ਇਹੀ ਸੀਗਾ ਕਿ ਜਦੋਂ ਬਾਅਦ ਦੇ ਵਿੱਚ ਖਾਲਸਾ ਰਾਜ ਕਾਇਮ ਕਰਨਾ ਪੰਜਾਬ ਦੇ ਉੱਤੇ ਆ ਕੇ ਤਾਂ ਉਸਦੇ ਲਈ ਸਭ ਤੋਂ ਕਾਬਲ ਬੰਦਾ ਉਸ ਸਮੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਸੀ ਤੇ ਉਹਨਾਂ ਨੂੰ ਉਸ ਤਰੀਕੇ ਦੀ ਨਾਲ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੋਈ ਸੀ ਇਹ ਸਾਰਾ ਕੁਝ ਜਿਵੇਂ ਉਹਨਾਂ ਨੂੰ ਸਿਖਾਇਆ ਜਾ ਚੁੱਕਾ ਸੀ ਤੇ ਨਾਲ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਦੇ ਵੱਲ ਆਉਂਦੇ ਨੇ ਤਾਂ ਉਹਨਾਂ ਦੀ ਪਹਿਚਾਣ ਕਰਾਉਣ ਦੀ ਕੋਈ ਖਾਸ ਲੋੜ ਨਹੀਂ ਸੀ ਪਈ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਜਿਹੜੇ ਵੱਖਰੇ ਵੱਖਰੇ ਜਥਿਆਂ ਦੇ ਵਿੱਚ ਵਿਚਰਦੇ ਜਥੇਦਾਰ ਸੀ ਜਾਂ ਆਗੂ ਸੀ ਉਹਨਾਂ ਸਾਰਿਆਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਭਲੀ ਭਾਂਤ ਜਾਣੂ ਸੀ ਉਹ ਭਲੀ ਭਾਂਤ ਜਾਣੂ ਸੀ ਇਹ ਵੀ ਇੱਕ ਜਿਹੜਾ ਵਿਚਾਰਨ ਵਾਲਾ ਵਿਸ਼ਾ ਬਣ ਜਾਂਦਾ ਹੈ ਕਿ ਉਹਨਾਂ ਸਾਰਿਆਂ ਨੂੰ ਇਸ ਗੱਲ ਦੀ ਪਹਿਚਾਣ ਕਿਵੇਂ ਸੀ
ਹਾਂਜੀ ਜਿਹੜਾ ਅੱਜ ਦਾ ਸਾਡਾ ਵਿਸ਼ਾ ਹੈ ਪਹਿਲਾ ਸਿੱਖ ਹੁਕਮਰਾਨ ਬਾਬਾ ਬੰਦਾ ਸਿੰਘ ਬਹਾਦਰ ਜੇਕਰ ਆਪਾਂ ਇਸ ਨੂੰ ਇਸ ਤਰ੍ਹਾਂ ਕਹਿ ਲਈਏ ਕਿ ਪਹਿਲਾ ਸਿੱਖਾਂ ਦਾ ਰਾਜਾ ਜਿਸ ਨੇ ਖਾਲਸਾ ਰਾਜ ਕਾਇਮ ਕੀਤਾ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਉਮਰ ਦੇ ਬਾਬਤ ਜਾਂ ਉਸ ਟਾਈਮ ਦੇ ਬਾਬਤ ਗੱਲ ਕਰਦੇ ਹਾਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਦਾ ਹਾਣੀ ਹੈ ਜਦੋਂ ਵੀ ਇਤਿਹਾਸ ਨੂੰ ਵੇਖਦੇ ਹਾਂ ਇਤਿਹਾਸ ਨੂੰ ਪੜ੍ਹਦੇ ਹਾਂ ਇਤਿਹਾਸ ਨੂੰ ਵਿਚਾਰਦੇ ਹਾਂ ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਸਮੋ ਕੇ ਬੈਠਾ ਹੁੰਦਾ ਹੈ ਜਿਹਨੂੰ ਅਸੀਂ ਕਈ ਵਾਰੀ ਅੱਖੋਂ ਓਹਲਿਓ ਕਰ ਦਿੰਦੇ ਹਾਂ ਕਈ ਵਾਰੀ ਅਸੀਂ ਉਸ ਨੂੰ ਪੜ੍ਹਦੇ ਤਾਂ ਹਾਂ ਪਰ ਉਸ 'ਤੇ ਵਿਚਾਰ ਨਹੀਂ ਕਰਦੇ ਇਹੋ ਜਿਹਾ ਕੁਝ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਵੀ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਦੇ ਬਾਰੇ ਬਹੁਤ ਕੁਝ ਭੇਦ ਭਾਵ ਕਈ ਕੁਝ ਉਹਨਾਂ ਦੇ ਉੱਪਰ ਚਿੱਕੜ ਵੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਮੈਨੂੰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਾਡੇ ਆਪਣੇ ਹੀ ਸਿੱਖ ਜਾਂ ਆਪਣੇ ਹੀ ਗੁਰੂ ਨੂੰ ਮੰਨਣ ਵਾਲੇ ਖਾਲਸੇ ਬਾਬਾ ਬੰਦਾ ਸਿੰਘ ਬਹਾਦਰ 'ਤੇ ਉਂਗਲਾਂ ਚੁੱਕਦੇ ਹੋਣ ਉਸ ਬਾਬਾ ਬੰਦਾ ਸਿੰਘ ਬਹਾਦਰ 'ਤੇ ਉਂਗਲਾਂ ਚੁੱਕਦੇ ਹੋਣ ਜਿਨ੍ਹਾਂ ਨੇ ਜਿਸ ਬਾਬਾ ਬੰਦਾ ਸਿੰਘ ਬਹਾਦਰ ਨੇ ਜੇਕਰ ਸਰਹੰਦ ਨੂੰ ਫਤਿਹ ਕੀਤਾ ਹੈ ਪੰਜਾਬ ਨੂੰ ਫਤਿਹ ਕੀਤਾ ਹੈ ਖਾਲਸਾ ਰਾਜ ਕਾਇਮ ਕੀਤਾ ਹੈ ਦਿੱਲੀ ਨੂੰ ਫਤਿਹ ਕੀਤਾ ਹੈ ਉਹਨਾਂ ਨੇ ਕਦੇ ਵੀ ਆਪਣੇ ਨਾਂ ਦੀ ਮੋਹਰ 'ਤੇ ਆਪਣੇ ਨਾਂ ਦਾ ਸਿੱਕਾ ਨਹੀਂ ਚਲਾਇਆ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਮੋਹਰ ਅਤੇ ਖਾਲਸੇ ਰਾਜ ਦੀਆਂ ਮੋਹਰਾਂ ਦੇ ਉੱਤੇ ਸਿੱਕੇ ਅਤੇ ਜਿਹੜੇ ਨਿਸ਼ਾਨ ਸਾਹਿਬ ਸਨ ਜਾਂ ਜੇ ਕਹਿ ਲਈਏ ਕਿ ਆਪਾਂ ਜਿਸ ਨੂੰ ਅੱਜ ਦੁਨੀਆਂ ਦੇ ਜਿਹੜੇ ਲੋਕ ਨੇ ਵੱਖ ਵੱਖ ਤਰੀਕੇ ਦੇ ਨਾਲ ਦੇਸ਼ ਨੇ ਉਹਨਾਂ ਦਾ ਆਪਣਾ ਝੰਡਾ ਹੋਇਆ ਕਰਦਾ ਉਹ ਇੱਕ ਨਿਸ਼ਾਨ ਸੀ ਜਿਹੜਾ ਝੰਡੇ ਦੇ ਰੂਪ ਦੇ ਵਿੱਚ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਦੇ ਹੋਏ ਖਾਲਸੇ ਦੇ ਨਾਂ ਦੇ ਉੱਤੇ ਚਲਾਇਆ ਅਤੇ ਜੇਕਰ ਜਿਹੜੇ ਕਈ ਸਾਡੇ ਭੈਣ ਭਰਾ ਵੀਰ ਬਜ਼ੁਰਗ ਅਕਸਰ ਹੀ ਇਹ ਸਵਾਲ ਕਰ ਦਿੰਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਸੀ ਉਹ ਗੁਰੂ ਸਾਹਿਬਾਨ ਨੂੰ ਪਹਿਲਾਂ ਨਹੀਂ ਸੀ ਮਿਲਿਆ ਜਾਂ ਨਹੀਂ ਸੀ ਜਾਣਦਾ ਫਿਰ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਕਿਉਂ ਕੀਤੀ ਪਰ ਜਦੋਂ ਮੈਂ ਇਤਿਹਾਸ ਪੜ੍ਹਿਆ ਜਦੋਂ ਮੈਂ ਇਤਿਹਾਸ ਨੂੰ ਵਿਚਾਰਿਆ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਦੀ ਧਰਤੀ ਤੋਂ ਜਦੋਂ ਜਿਹੜਾ ਆਨੰਦਪੁਰ ਨੂੰ ਛੱਡਣਾ ਗੜੀ ਚਮਕੌਰ ਤੋਂ ਬਾਅਦ ਨਿਕਲਦੇ ਹੌਲੀ ਹੌਲੀ ਨੰਦੇੜ ਜਾਂਦੇ ਨੇ ਜਦੋਂ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਦੇ ਨੇ ਜਾ ਕੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇਤਿਹਾਸ ਦੇ ਵਿੱਚੋਂ ਮਿਲਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਉਸ ਟਾਈਮ ਉਹ ਆਪਣੇ ਡੇਰੇ ਦੇ ਵਿੱਚ ਜਿੱਥੇ ਉਹਦੀ ਠਹਿਰ ਸੀ ਉੱਥੇ ਨਹੀਂ ਸੀ ਅਤੇ ਉਹਦੇ ਚੇਲਿਆਂ ਨੇ ਜਾਂ ਉਹਦੇ ਜਿਹੜੇ ਉਸ ਡੇਰੇ ਨਾਲ ਸੰਬੰਧ ਰੱਖਣ ਵਾਲੇ ਉਹਦੇ ਨਾਲ ਦੇ ਦਲ ਦੇ ਆਦਮੀ ਨੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਲਿਆਂਦਾ ਹੈ ਇਤਿਹਾਸ ਇਹ ਇਸ ਗੱਲ ਦੀ ਅਗਵਾਈ ਭਰਦਾ ਹੈ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬਾਨ ਨੂੰ ਵੇਖਦਾ ਹੈ ਫਤਿਹ ਜਿੱਥੇ ਬੁਲਾ ਕੇ ਅਤੇ ਗੁਰੂ ਸਾਹਿਬਾਨ ਨੂੰ ਨਤਮਸਤਕ ਹੁੰਦਾ ਹੈ ਉੱਥੇ ਨਾਲ ਉਹ ਇਹ ਗੱਲ ਕਹਿੰਦਾ ਹੈ ਗੁਰੂ ਜੀ ਤੁਸੀਂ ਇੱਥੇ ਕਿੱਦਾਂ ਇਹਦਾ ਮਤਲਬ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਪਹਿਲਾਂ ਤੋਂ ਹੀ ਮਿਲਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਚੋਣ ਕਰਨੀ ਕੋਈ ਛੋਟੀ ਗੱਲ ਨਹੀਂ ਹੈ ਉਹਨੂੰ ਜਰਨੈਲ ਬਣਾ ਕੇ ਥਾਪੜਾ ਦੇ ਕੇ ਪੰਜਾਬ ਦੀ ਧਰਤੀ ਵੱਲ ਨੂੰ ਤੋਰਨਾ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਵਿਲੱਖਣਤਾ ਹੈ ਉਹਦੇ ਵਿੱਚ ਉਹ ਕਿਹੜੇ ਗੁਣ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੁਣਿਆ। ਫਿਰ ਇਸ ਗੱਲ ਨੂੰ ਜੇਕਰ ਹੋਰ ਵੀ ਡੰਗਾਈ ਦੇ ਵਿੱਚ ਆਪਾਂ ਵੋਚਣਾ ਹੋਵੇ ਜਾਂ ਇਸ 'ਤੇ ਕੰਮ ਕਰਨਾ ਹੋਵੇ ਤਾਂ ਸਹਿਜ ਦੇ ਵਿੱਚ ਹੀ ਇਹ ਸਾਨੂੰ ਸਮਝ ਪੈ ਜਾਂਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜਦੋਂ ਆਨੰਦਪੁਰ ਦੀ ਧਰਤੀ 'ਤੇ ਨੇ ਉਸ ਟਾਈਮ ਵੀ ਉਹਨਾਂ ਦੇ ਜੰਗਾਂ ਦੇ ਜਿਹੜੇ ਕਰਤੱਬ ਨੇ ਜੰਗੀ ਕਰਤੱਬ ਨੇ ਉਹਨਾਂ ਦੇ ਵਿੱਚੋਂ ਸ਼ਮੂਲੀਅਤ ਕਰਦਾ ਰਿਹਾ ਅਤੇ ਤਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਣਦਾ ਅਤੇ ਪਹਿਚਾਣਦਾ ਹੈ। ਪਰ ਉਸ ਜਰਨੈਲ ਦੇ ਨਾਲ ਇਤਿਹਾਸ ਨੇ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਧੋਖਾ ਕੀਤਾ ਹੈ। ਉਸ ਜਰਨੈਲ ਨੇ ਸਾਰਾ ਕੁਝ ਖਾਲਸੇ ਦੇ ਉੱਤੋਂ ਨਿਸ਼ਾਵਰ ਕਰ ਦਿੱਤਾ, ਸਾਰਾ ਕੁਝ ਖਾਲਸੇ ਦੇ ਉੱਤੋਂ ਵਾਰ ਦਿੱਤਾ ਤੇ ਉਹਨੂੰ ਤੋਹਮਤਾਂ ਤੋਂ ਸਵਾਏ ਉਸ ਜਰਨੈਲ ਨੂੰ ਸਾਡੀ ਕੌਮ ਨੇ ਤੋਹਮਤਾਂ ਤੇ ਮਿਹਣੇ ਹੀ ਦਿੱਤੇ। ਉਹ ਤੋਹਮਤਾਂ ਤੇ ਮਿਹਣੇ ਵੀ ਜਿਹੜੇ ਦੂਜਿਆਂ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ ਅਕਸ਼ ਨੂੰ ਵਿਗਾੜਨ ਲਈ ਲਿਖੇ ਨੇ ਉਹਨਾਂ ਨੂੰ ਹੀ ਜ਼ੋਰ ਦਿੱਤਾ ਗਿਆ ਪ੍ਰਚਾਰਨ ਦੇ ਲਈ। ਜਿਹੜਾ ਕੰਮ ਦੂਸਰੇ ਲੋਕ ਦੂਸਰੀ ਕੌਮ ਕਰਦੀ ਸੀ ਤੁਹਾਡੇ ਜਰਨੈਲ ਨੂੰ ਖੋਹਣ ਦੇ ਲਈ, ਉਹ ਕੰਮ ਖੁਦ ਅਸੀਂ ਵੀ ਕੀਤਾ। ਜੇਕਰ ਆਪਾਂ ਇਸ ਨੂੰ ਮੋਟੇ ਦੇ ਸ਼ਬਦਾਂ ਵਿੱਚ ਕਹਿ ਲਈਏ, ਜ਼ਖਮਾਂ 'ਤੇ ਲੂਣ ਪਾਉਣ ਦਾ ਕੰਮ ਅਸੀਂ ਵੀ ਕੀਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਉਹ ਸ਼ਖਸੀਅਤ ਜਿਹੜਾ ਗੁਰੂ ਦਾ ਹੋ ਕੇ ਜੀਆ ਅਤੇ ਗੁਰੂ ਦਾ ਹੋ ਕੇ ਮਰਿਆ, ਗੁਰੂ ਦਾ ਹੋ ਕੇ ਸ਼ਹੀਦ ਹੋਇਆ, ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਜ ਆਪਾਂ ਜੀਵਨ ਦੇ ਉੱਤੇ ਗੱਲ ਜਿੱਥੇ ਕਰਨੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਉਹ ਕਿਹੜੇ ਗੁਣ ਸਨ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਚੁਣਨਾ ਪਿਆ ਹੈ।
ਹਾਂਜੀ, ਇਹ ਗੱਲਾਂ ਵਿਚਾਰਨੀਆਂ ਹੋਰ ਵੀ ਜ਼ਰੂਰੀ ਹੋ ਜਾਂਦੀਆਂ ਨੇ, ਭਾਵੇਂ ਕਿ ਇਸ ਖਬਰ ਦੀ ਕੋਈ ਪੁਸ਼ਟੀ ਨਹੀਂ ਹੋ ਰਹੀ। ਪੰਜਾਬ ਤੋਂ ਵੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਸ ਵਿਸ਼ੇ ਦੇ ਉੱਤੇ ਕਿ ਜਿਹੜਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਜ ਕਰੇਗਾ ਖਾਲਸਾ ਜੈਕਾਰੇ ਦੇ ਉੱਤੇ ਪਾਬੰਦੀ, ਇਹਦਾ ਕੋਈ ਪੁਖਤਾ ਸਬੂਤ ਹਜੇ ਤੱਕ ਨਹੀਂ ਮਿਲਿਆ। ਪਰ ਹੋ ਸਕਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਅਜਿਹੀਆਂ ਅਫਵਾਹਾਂ ਉਡਾ ਕੇ ਕੌਮ ਦੇ ਵਿੱਚੋਂ ਇੱਕ ਤਰ੍ਹਾਂ ਦੇ ਨਾਲ ਟੈਸਟ ਕਰਨ ਵਾਲਾ ਕੰਮ ਚੱਲਦਾ ਹੋਵੇ। ਇੱਥੇ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜਾ ਜਿਸ ਸ਼ਖਸ ਨੇ ਪਹਿਲਾਂ ਜਿਸ ਦੀ ਅਗਵਾਈ ਦੇ ਵਿੱਚ ਜਿਵੇਂ ਕਹਿ ਲਈਏ ਕਿ ਪਹਿਲੀ ਵਾਰ ਖਾਲਸਾ ਰਾਜ ਸਥਾਪਿਤ ਹੋਇਆ, ਲੋਕ ਰਾਜ ਸਥਾਪਿਤ ਹੋਇਆ, ਉਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਸਮੇਂ ਦੇ ਉੱਤੇ ਅਜਿਹੀਆਂ ਸ਼ਖਸੀਅਤਾਂ ਦਾ ਜਿਹੜਾ ਵੱਖਰੇ ਵੱਖਰੇ ਪੱਖ ਵਿਚਾਰੇ ਜਾਣ। ਬਕਾਇਦਾ ਇਸ ਮਹਾਨ ਨਾਇਕ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਗਿਆ ਉਹਨਾਂ ਲੋਕਾਂ ਵੱਲੋਂ ਜਿਹੜੇ ਕਿ ਮਨੁੱਖਤਾ ਨੂੰ ਭਾਰਤ ਦੇ ਵਿੱਚ ਖਾਸ ਤੌਰ 'ਤੇ ਗਰੁੱਪ ਬੜੀ ਵੱਡੀ ਪੱਧਰ 'ਤੇ ਹਮੇਸ਼ਾ ਹੀ ਤਤਪਰ ਰਹਿੰਦਾ ਏ, ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣਾ, ਮਾਨਸਿਕ ਗੁਲਾਮ ਬਣਾ ਕੇ ਰੱਖਣਾ, ਵਿਪਰਵਾਦ ਜਿਹਦੇ ਲਈ ਅਸੀਂ ਲਫ਼ਜ਼ ਵਰਤਦੇ ਹਾਂ, ਅਤੇ ਬਹੁਤ ਬਹੁਤਾਤ ਦੇ ਵਿੱਚ ਇਸ ਵਿੱਚ ਪੁਜਾਰੀ ਸ਼੍ਰੇਣੀ ਆਉਂਦੀ ਹੈ, ਅਤੇ ਪੁਜਾਰੀ ਸ਼੍ਰੇਣੀ ਮਤਲਬ ਹਰ ਪਾਸੇ ਦੀ ਪੁਰਾਣੀ ਪੁਜਾਰੀ ਸ਼੍ਰੇਣੀ ਅੱਜ ਕੱਲ੍ਹ ਇਸ ਦੇ ਜਾਂਦੀ ਹੈ। ਇਹ ਕੰਮ ਜਿੱਥੇ ਮੁਸਲਮਾਨ ਧਰਮ ਦੇ ਵਿੱਚ ਚੱਲਿਆ, ਹਿੰਦੂ ਧਰਮ ਦੇ ਵਿੱਚ ਚੱਲਿਆ, ਕ੍ਰਿਸਚਨ ਧਰਮ ਦੇ ਵਿੱਚ ਚੱਲਿਆ, ਇਹੀ ਕੁਰੀਤੀ ਹੌਲੀ ਹੌਲੀ ਸਾਡੇ ਧਰਮ ਦੇ ਵਿੱਚ ਵੀ ਆ ਰਹੀ ਹੈ ਕਿ ਜਿਹੜੀ ਇੱਕ ਸਥਾਪਿਤ ਧਿਰ, ਜਿਹੜੀ ਇੱਕ ਗਲਤ ਰਾਜ, ਜਿਹੜਾ ਲੋਕਾਂ ਦਾ ਖੂਨ ਚੂਸਣ ਵਾਲਾ ਜਿਹੜਾ ਰਾਜ ਭਾਗ ਹੈ, ਉਸ ਦੇ ਵਿੱਚ ਧਰਮ ਵੱਲੋਂ ਉਸ ਨੂੰ ਮਾਨਤਾ ਦਿਵਾਉਣੀ, ਧਰਮ ਦੇ ਨਾਂ ਦੇ ਉੱਤੇ ਧਰਮ ਦਾ ਨਾਂ ਵਰਤ ਕੇ ਉਹਨਾਂ ਲੋਕਾਂ ਨੂੰ ਵੱਡਾ ਬਣਾ ਕੇ ਪੇਸ਼ ਕਰਨਾ ਜਿਵੇਂ ਕਾਜੀ ਉਸ ਸਮੇਂ ਦੇ ਮੁਗਲ ਹਕੂਮਤਾਂ ਨੂੰ ਕਰਦੇ ਹੁੰਦੇ ਸੀ, ਉਸ ਤੋਂ ਪਹਿਲਾਂ ਬ੍ਰਾਹਮਣ ਜਿਹੜੇ ਉਸ ਸਮੇਂ ਦੇ ਰਾਜੇ ਸੀ ਉਹਨਾਂ ਨੂੰ ਬਣਾਉਂਦੇ ਹੁੰਦੇ ਸੀ, ਅਤੇ ਕ੍ਰਿਸਚਨ ਦੇ ਧਰਮ ਦੇ ਵਿੱਚ ਪੋਪ ਜਿਵੇਂ ਜਿਹੜੇ ਇਹਨਾਂ ਦੇ ਜਿਹੜਾ ਰੋਮਨ ਦਾ ਇਤਿਹਾਸ ਜਿੰਨਾ ਕੁ ਵੀ ਆਪਾਂ ਪੜ੍ਹਿਆ ਉਸ ਦੇ ਵਿੱਚ ਜਿਹੜੇ ਉੱਥੋਂ ਦੇ ਰਾਜੇ ਸੀ ਉਹਨਾਂ ਨੂੰ ਬਣਾਉਂਦੇ ਹੁੰਦੇ ਸੀ। ਇਹ ਸਾਰਿਆਂ ਦੇ ਸਾਰੇ ਸਾਰੇ ਦੇ ਸਾਰੇ ਜਦੋਂ ਆਪਾਂ ਢਾਂਚੇ ਨੂੰ ਦੇਖਦੇ ਹਾਂ ਤਾਂ ਇੱਕ ਗੱਲ ਸਿੱਧੀ ਸਪਸ਼ਟ ਜੀ ਹੁੰਦੀ ਹੈ ਕਿ ਜਿਹੜੇ ਧਰਮ ਦਾ ਬੁਰਕਾ ਪਾ ਕੇ ਲੋਕੀ ਜਾਂ ਕਹਿ ਲਓ ਫਿੱਟ ਕੀਤੇ ਹੁੰਦੇ ਨੇ ਜਾਂ ਆਪੂ ਆਪ ਬਣ ਕੇ ਫਿੱਟ ਹੋ ਜਾਂਦੇ ਨੇ, ਕੋਈ ਕਾਰਨ ਕੁਛ ਵੀ ਬਣਦਾ ਹੋਵੇ, ਪਰ ਇਹ ਰਾਜਿਆਂ ਦਾ ਪੱਖ ਪੂਰਨ ਦੇ ਲਈ, ਹਕੂਮਤਾਂ ਦਾ ਪੱਖ ਪੂਰਨ ਦੇ ਲਈ, ਆਮ ਲੋਕਾਂ ਦੀ ਲੁੱਟ ਖਸੁੱਟ ਨੂੰ ਅੱਖੋਂ ਪਰੋਖੇ ਕਰਨ ਦੇ ਲਈ ਧਰਮ ਦਾ ਇੱਕ ਧਰਮ ਦਾ ਨਾਂ ਵਰਤਦੇ ਨੇ, ਧਰਮ ਦੀ ਇੱਕ ਧਰਮ ਦਾ ਇੱਕ ਮਾਨਸਿਕ ਦਬਾਅ ਪਾਉਂਦੇ ਨੇ ਕਿ ਕਿਸੇ ਉਹਦੇ ਖਿਲਾਫ ਗੱਲ ਨਹੀਂ ਕਰਨੀ, ਉਹਦੇ ਖਿਲਾਫ ਗੱਲ ਨਹੀਂ ਕਰਨੀ ਹੈ, ਹੋਜੂ ਉਹ ਹੋਜੂ, ਇਹ ਸਾਰਾ ਕੁਝ ਚੱਲਦਾ ਰਿਹਾ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਖਾਲਸਾ ਰਾਜ ਸਥਾਪਿਤ ਕੀਤਾ ਤਾਂ ਸਭ ਤੋਂ ਵੱਧ ਦੁੱਖ ਉਸ ਸਮੇਂ ਇਹੀ ਪੁਜਾਰੀ ਸ਼੍ਰੇਣੀ ਨੂੰ ਲੱਗਿਆ। ਮੁਗਲ ਹਕੂਮਤਾਂ ਦਾ ਤਾਂ ਜਿਹੜਾ ਦੁੱਖ ਉਹ ਜਾਇਜ਼ ਹੈ ਕਿ ਉਹਨਾਂ ਦੀ ਹਕੂਮਤ ਉੱਥੋਂ ਖਤਮ ਹੋਈ, ਉਹ ਸਿੱਧੇ ਰੂਪ ਦੇ ਵਿੱਚ ਸਪਸ਼ਟ ਵੀ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੋਣਾ ਵੀ ਚਾਹੀਦਾ ਹੈ ਤੇ ਹੋਇਆ ਵੀ ਹੈ, ਹੋਇਆ ਵੀ ਸੀ। ਪਰ ਜਿਹੜਾ ਰੋਸ ਜਦੋਂ ਆਉਂਦਾ ਹੈ, ਜਦੋਂ ਜਿਹੜੀ ਪੁਜਾਰੀ ਸ਼੍ਰੇਣੀ ਹੈ ਇਹਨਾਂ ਨੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ ਸ਼ੁਰੂ ਕੀਤਾ, ਜਿਹੜੀਆਂ ਗੱਲਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜੀਵਨ 'ਚ ਵਾਪਰੀਆਂ ਵੀ ਨਹੀਂ, ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਨਾਲ ਫਿੱਟ ਕੀਤੀਆਂ ਗਈਆਂ। ਜਿਵੇਂ ਇਹ ਗੱਲ ਅਕਸਰ ਪ੍ਰਚਾਰੀ ਗਈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਹੰਕਾਰ ਆ ਗਿਆ ਸੀ ਤੇ ਉਹਨੇ ਆਪਣੇ ਆਪ ਨੂੰ ਗੁਰੂ ਅਖਵਾਉਣਾ ਸ਼ੁਰੂ ਕਰ ਦਿੱਤਾ ਸੀ। ਅਜਿਹਾ ਜਿੱਦਾਂ ਵੀ ਜਿੰਨੀਆਂ ਲਿਖਤਾਂ ਤੋਂ ਆਪਾਂ ਮੁਲਾਂਕਣ ਕਰਦੇ ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਖਸੀਅਤ ਦਾ, ਕਿਤੇ ਵੀ ਅਜਿਹਾ ਜ਼ਿਕਰ ਨਹੀਂ ਆਉਂਦਾ ਜਿਵੇਂ ਵੀਰ ਕੁਲਦੀਪ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਜਿਹੜੀ ਉਸ ਸਮੇਂ ਮੋਹਰ ਵੀ ਬਣਾਈ ਸੀ ਉਸ ਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਸੀ ਤੇ ਇੱਕ ਅਕਾਲ ਪੁਰਖ ਦੀ ਗੱਲ, ਜਿੱਥੇ ਵੀ ਜਿਹੜੇ ਵੀ ਤੁਹਾਨੂੰ ਉਸ ਸਮੇਂ ਦੇ ਜਿਹੜੇ ਡਾਕੂਮੈਂਟਸ ਮਿਲਦੇ ਨੇ ਜਿਹੜੇ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਜਾਂ ਉਸ ਸਮੇਂ ਕਹਿ ਲਈਏ ਕਿ ਸਿੱਖ ਸਰਦਾਰਾਂ ਵੱਲੋਂ ਜਿਹੜੇ ਦਿੱਤੇ ਗਏ ਉਸ ਦੇ ਵਿੱਚ ਕਿਤੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦਾ ਜ਼ਿਕਰ ਨਹੀਂ ਆਉਂਦਾ ਜਾਂ ਕਿਸੇ ਹੋਰ ਸ਼ਖਸ ਦੇ ਨਾਂ ਦਾ ਜ਼ਿਕਰ ਨਹੀਂ ਆਉਂਦਾ। ਬਲਕਿ ਜਦੋਂ ਵੀ ਗੱਲ ਹੋਈ ਤਾਂ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਇੱਕ ਅਕਾਲ ਪੁਰਖ ਦੀ ਗੱਲ ਕੀਤੀ ਗਈ ਤੇ ਇਸ ਤੋਂ ਜਿਹੜੀ ਉਹਨਾਂ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਮਨਸ਼ਾ ਹੈ ਉਹ ਬਿਲਕੁਲ ਸਪਸ਼ਟ ਹੈ ਕਿ ਉਹ ਆਪਣੇ ਆਪ ਨੂੰ ਗੁਰੂ ਨਹੀਂ ਸੀ ਅਖਵਾਉਣਾ ਚਾਹੁੰਦੇ।
ਹਾਂਜੀ, ਵੀਰ ਸਾਹਿਬ ਸਿੰਘ ਜੀ ਇਹ ਤਾਂ ਉਹਨਾਂ ਦੇ ਜਿਹੜੇ ਆਖਰੀ ਪੜਾਅ ਦੇ ਦੌਰਾਨ ਜਿਹੜੀਆਂ ਗੱਲਾਂ ਜੋੜੀਆਂ ਗਈਆਂ ਨੇ, ਪਰ ਉਸ ਤੋਂ ਪਹਿਲਾਂ ਜੇਕਰ ਉਹਨਾਂ ਦੀ ਸ਼ਖਸੀਅਤ ਨੂੰ ਵੇਖਣਾ ਹੋਵੇ, ਗੁਰੂ ਗੋਬਿੰਦ ਸਿੰਘ ਜਦੋਂ ਥਾਪੜਾ ਦੇ ਕੇ ਪੰਜਾਬ ਵੱਲ ਨੂੰ ਕੂਚ ਕਰਦੇ ਨੇ, ਤਕਰੀਬਨ 25 ਕੁ ਸਿੰਘਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਨੂੰ ਕੂਚ ਕਰਦਾ ਹੈ ਤੇ ਇਤਿਹਾਸ ਵਿੱਚੋਂ ਵੀ ਮਿਲਦਾ ਹੈ ਕਿ ਸੰਗਤਾਂ ਦੇ ਨਾਂ ਦੇ ਉੱਤੇ ਹੁਕਮਨਾਮੇ ਵੀ ਗੁਰੂ ਸਾਹਿਬਾਨ ਨੇ ਲਿਖਤ ਦੇ ਰੂਪ ਦੇ ਵਿੱਚ ਦਿੱਤੇ। ਪਰ ਇੱਥੇ ਫਿਰ ਉਹੀ ਗੱਲ ਆ ਕੇ ਖੜ ਜਾਂਦੀ ਹੈ, ਸਿੱਖ ਸੰਗਤਾਂ ਜਿਹੜੇ ਜਿਹੜੇ ਵੀ ਇਲਾਕੇ ਨੂੰ ਬਿਲੋਂਗ ਕਰਦੀਆਂ ਸਨ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਖੂਬੀ ਜਾਣਦੀਆਂ ਤੇ ਪਹਿਚਾਣਦੀਆਂ ਸਨ। ਉਹਦੀ ਵੱਡੀ ਮਿਸਾਲ ਜਿਹੜੀ ਹੈ ਉਹ 25 ਸਿੰਘਾਂ ਦਾ ਜਥਾ ਜਿਹੜਾ ਹੈ ਨੰਦੇੜ ਤੋਂ ਤੁਰਦਾ ਹੈ, ਉਹ ਵੱਧਦਾ 4000 ਘੋੜ ਸਵਾਰ ਤੇ 7800 ਪੈਦਲ ਸਿਪਾਹੀ ਜਿਹੜੇ ਉਹਨਾਂ ਦੇ ਨਾਲ 36000 ਰਲਦੇ ਨੇ। ਇਹ ਜਿਹੜਾ ਉਸ ਸਮੇਂ ਦਾ ਇਤਿਹਾਸਕਾਰ ਮੁਸਲਮਾਨ ਲਿਖਾਰੀ ਹੈ ਗਾਫੀ ਖਾਨ ਤੇ ਮੁਹੰਮਦ ਕਾਸਬ ਜਿਹੜਾ ਹੈ ਉਹ ਦੱਸ ਰਿਹਾ ਜੀ। ਜੇਕਰ ਦੇਖਣਾ ਹੋਵੇ ਵੀ ਸਾਡਿਆਂ ਜਰਨੈਲਾਂ ਦੀ ਸਿਫਤ ਜਿਹੜੀ ਹੈ, ਚਾਹੇ ਉਹ ਸ਼ਾਮ ਸਿੰਘ ਅਟਾਰੀ ਦੀ ਗੱਲ ਕਰੀਏ ਤੇ ਜਾਂ ਫਿਰ ਕਾਫੀ ਹੁਣਾਂ ਦੀ ਗੱਲ ਕਰੀਏ ਇਹਨੀ, ਤੇ ਜੇਕਰ ਗੜੀ ਚਮਕੌਰ ਦੀ ਗੱਲ ਵੀ ਕਰਨੀ ਹੋਵੇ ਤਾਂ ਉਹਦੇ ਵਿੱਚ ਵੀ ਮੁਸਲਮਾਨ ਲਿਖਾਰੀ ਜਿਹੜੇ ਨੇ ਉਹਨਾਂ ਨੇ ਬਾਖੂਬੀ ਸਾਡੇ ਇਤਿਹਾਸ ਨੂੰ ਸਾਂਭ ਕੇ ਔਰ ਵਧੀਆ ਲਿਖਤ ਦੇ ਰੂਪ ਦੇ ਵਿੱਚ ਸਿੱਖ ਕੌਮ ਦੀ ਝੋਲੀ ਪਾਉਣ ਦੇ ਖੇਚਲ ਕੀਤੀ ਹੈ। ਉਸ ਤੋਂ ਅੱਗੇ ਜੇਕਰ ਹੋਰ ਜਿਹੜੇ ਹੋਰ ਮਸ਼ਹੂਰ ਇਤਿਹਾਸਕਾਰ ਨੇ, ਜੇਕਰ ਗੋਕਲ ਚੰਦ ਨਾਰੰਗ ਨੂੰ ਪੜ੍ਹਦੇ ਹਾਂ, ਉਹ ਸੈਨਿਕਾਂ ਦੀ ਗਿਣਤੀ 8900 ਦੱਸਦੇ ਨੇ ਤੇ ਅੰਤ ਵਿੱਚ ਉਹ ਦੱਸਦੇ ਨੇ ਕਿ ਗਿਣਤੀ ਜਿਹੜੀ ਹੈ 40000 ਤੱਕ ਪਹੁੰਚ ਜਾਂਦੀ ਹੈ। ਇੱਥੋਂ ਸਾਨੂੰ ਇਸ ਗੱਲ ਦੇ ਉੱਤੇ ਜਿਹੜਾ ਹੈ ਕਾਫੀ ਨਿਸ਼ਚੇ ਹੋ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸਿੱਖ ਸੰਗਤ ਦੇ ਵਿੱਚ ਪਹਿਲਾਂ ਤੋਂ ਹੀ ਰਸੂਕ ਸੀ ਨਹੀਂ ਤਾਂ ਇੱਕ ਅਨਭੋਲ ਬੰਦੇ ਨੂੰ ਦੇ ਨਾਲ ਚਾਹੇ ਗੁਰੂ ਸਾਹਿਬਾਨ ਦੇ ਜਿਹੜੇ ਹੁਕਮ ਵੀ ਉਹਨਾਂ ਪੰਜਾਂ ਪਿਆਰਿਆਂ ਨੂੰ ਸੰਗਤ ਦੇ ਨਾਮ ਦੇ ਨਾਲ ਦਿੱਤੇ ਗਏ ਸਨ ਉਸ ਦੇ ਬਾਵਜੂਦ ਵੀ ਐਡੀ ਵੱਡੀ ਜਿਹੜਾ ਫੌਜ ਦੇ ਰੂਪ ਦੇ ਵਿੱਚ ਸੰਗਤ ਨੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦੇਣਾ ਉਹ ਇੱਕ ਆਪਣੇ ਆਪ ਦੇ ਵਿੱਚ ਬੇਮਿਸਾਲ ਹੈ ਤੇ ਜੇਕਰ ਦੁਨੀਆ ਦੇ ਮਹਾਨ ਜਰਨੈਲਾਂ ਦੀ ਗੱਲ ਕਰਦੇ ਹਾਂ ਮਹਾਨ ਜਿਹੜੇ ਆਪਣੇ ਆਪ ਦੇ ਵਿੱਚ ਦੁਨੀਆ ਨੂੰ ਜੇਤੂ ਜਰਨੈਲਾਂ ਦੀ ਲਿਸਟ ਦੇ ਵਿੱਚ ਖੜਾ ਮੰਨਦੇ ਨੇ ਉਹਨਾਂ ਦੇ ਵਿੱਚ ਸਿਕੰਦਰ ਮਹਾਨ ਨੈਪੋਲੀਅਨ ਤੇ ਹਿਟਲਰ ਚਰਚਲ ਦੀ ਮਹਾਨਤਾ ਦੁਨੀਆ ਵਿੱਚ ਮੰਨੀ ਜਾਂਦੀ ਹੈ ਪਰੰਤੂ ਇਹਨਾਂ ਯਤਨਾਂ ਦੇ ਪਿੱਛੇ ਉਹਨਾਂ ਮੁਲਕਾਂ ਦੀ ਮੁਕੰਮਲ ਜਨ ਸ਼ਕਤੀ ਤੇ ਰਾਜ ਸ਼ਕਤੀ ਸੀ ਵੱਡੀ ਜੰਗਜੂ ਅਤੇ ਯੁੱਧ ਵਿੱਦਿਆ ਵਿੱਚ ਪੂਰੀ ਤਰ੍ਹਾਂ ਉਹ ਇੱਕ ਲੈਸ ਸਨ ਪੂਰੀ ਤਰ੍ਹਾਂ ਉਹਨਾਂ ਦੇ ਕੋਲ ਸਾਰੇ ਉਹ ਜੰਗੀ ਹਥਿਆਰ ਸਨ ਜਿਨ੍ਹਾਂ ਦੇ ਨਾਲ ਉਹ ਅੱਗੇ ਜਾ ਕੇ ਕਿਸੇ ਵੀ ਤਰ੍ਹਾਂ ਦੇ ਨਾਲ ਜੋ ਹਮਲਾ ਕਰਨ ਦੇ ਵਿੱਚ ਮਾਰ ਰੱਖਦੇ ਸਨ ਪਰ ਉਹਨਾਂ ਮੁਲਕਾਂ ਦੇ ਬਾਦਸ਼ਾਹ ਜਾਂ ਮੰਨੇ ਹੋਏ ਰਾਜਨੀਤਿਕ ਨੇਤਾ ਵੀ ਸਨ ਪਰੰਤੂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮਹਾਨਤਾ ਇਹ ਹੈ ਕਿ ਸਤਿਗੁਰੂ ਦੀ ਕਿਰਪਾ ਦੁਆਰਾ ਉਹਨਾਂ ਨੇ ਸਭ ਕੁਝ ਨਾਲੋ ਨਾਲ ਕੀਤਾ ਹੈ ਫੌਜ ਦਾ ਸੰਗਠਨ ਸੰਘਰਸ਼ ਜਿੱਤਾਂ ਨਾਲੋ ਨਾਲ ਚੱਲਦੀਆਂ ਰਹੀਆਂ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੀ ਬਣਤਰ ਤੋਂ ਇਸ ਗੱਲ ਦੀ ਪ੍ਰੋੜਤਾ ਹੁੰਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਮੰਤਵ ਪੰਜਾਬ ਦੇ ਹਰ ਵਰਗ ਦੇ ਲੋਕਾਂ ਹਿੰਦੂਆਂ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨਾ ਸੀ ਸਮਕਾਲੀ ਭਰੋਸੇ ਜੋ ਗਵਾਹੀਆਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਫੌਜ ਵਿੱਚ ਕੇਵਲ ਸਿੱਖ ਹੀ ਨਹੀਂ ਸਨ ਘੱਟੋ ਘੱਟ 5,000 ਮੁਸਲਮਾਨ ਵੀ ਮੁਗਲਾਂ ਵਿਰੁੱਧ ਲੜਨ ਲਈ ਉਹਨਾਂ ਦਾ ਸਾਥ ਦੇ ਰਹੇ ਸਨ ਇਰਾਨ ਤੁਰਾਕ ਕਾਬਲ ਕੰਧਾਰ ਤੇ ਮੁਲਤਾਨ ਦੇ ਹਿੰਦੂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਨਾਲ ਆ ਰਲੇ ਸਨ ਜਦੋਂ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਇੱਕ ਨਵੀਂ ਪਿਰਤ ਤੇ ਇੱਕ ਨਵੇਂ ਰਾਜ ਦੀ ਗੱਲ ਕਰਨ ਆ ਰਿਹਾ ਹੈ ਸੋਚਣਾ ਪਵੇਗਾ ਇਤਿਹਾਸ ਆਪਣੇ ਆਪ ਦੇ ਵਿੱਚ ਕਿੱਥੇ ਖੜਾ ਹੈ ਫਿਰ ਆਖਰ ਦੇ ਵਿੱਚ ਜਦੋਂ ਸਾਰਾ ਕੁਝ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਵੱਲ ਨੂੰ ਕੂਚ ਕਰਦਾ ਹੋਇਆ ਪੰਜਾਬ ਨੂੰ ਫਤਿਹ ਕਰਦਾ ਹੈ ਸਰਹੰਦ ਨੂੰ ਫਤਿਹ ਕਰਦਾ ਹੈ ਤੇ ਜਿੰਨੀਆਂ ਇਹ ਫੌਜਾਂ ਦੇ ਸਿਪਾਹੀ ਨੇ ਚਾਹੇ ਉਹ ਮੁਸਲਮਾਨ ਹੈ ਚਾਹੇ ਹਿੰਦੂ ਹੈ ਇਤਿਹਾਸਕਾਰ ਇਹ ਲਿਖਦੇ ਨੇ ਕਿ ਉਹਨਾਂ ਨੇ ਗੁਰੂ ਦੀ ਪੋਹ ਲਈ ਹੈ ਖੰਡੇ ਵਾਟੇ ਦਾ ਅੰਮ੍ਰਿਤਪਾਨ ਕੀਤਾ ਤੇ ਗੁਰੂ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਫੌਜ ਦੇ ਐਜ਼ ਏ ਸਿੱਖ ਫੌਜ ਦੇ ਆਪਣੇ ਆਪ ਦੇ ਵਿੱਚ ਉਹ ਐਨ ਪੂਰੀ ਤਰ੍ਹਾਂ ਸਾਥ ਦੇਣ ਦੇ ਲਈ ਉਹਨਾਂ ਨੇ ਨਿਰਣਾ ਕੀਤਾ ਤੇ ਗੁਰੂ ਦਾ ਅੰਮ੍ਰਿਤਪਾਨ ਕੀਤਾ
ਜਦੋਂ ਬਾਅਦ ਦੇ ਵਿੱਚ ਰਾਜ ਖਾਲਸਾ ਰਾਜ ਸਥਾਪਿਤ ਹੋਇਆ ਤਾਂ ਉਸ ਦੇ ਵਿੱਚ ਵੀ ਕੋਈ ਭੇਦਭਾਵ ਨਹੀਂ ਕੀਤਾ ਗਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਤਕਰੀਬਨ ਜਿੰਨੇ ਵੀ ਉਸ ਸਮੇਂ ਅਹੁਦੇ ਵੰਡੇ ਗਏ ਉਹ ਕਾਬਲੀਅਤ ਦੇ ਆਧਾਰ ਤੇ ਵੰਡੇ ਗਏ ਨਾ ਕਿ ਕੋਈ ਜਾਤ ਮਜ਼ਹਬ ਜਾਂ ਕਿਸੇ ਦਾ ਅਸਰ ਰਸੂਖ ਜਾਂ ਕਿਸੇ ਨੂੰ ਅਮੀਰੀ ਗਰੀਬੀ ਦੇ ਕੇ ਅਜਿਹਾ ਕੁਝ ਨਹੀਂ ਸੀ ਇੱਕ ਸਿੱਧਾ ਸਪਸ਼ਟ ਜਿਹਾ ਰਾਹ ਸੀ ਕਿ ਜਿਹਦੇ ਕੋਲ ਜਿਹੜੀ ਕਾਬਲੀਅਤ ਸੀ ਉਸ ਨੂੰ ਉਸ ਤਰੀਕੇ ਦੇ ਨਾਲ ਉਸਦਾ ਖਿੱਤਾ ਦੇ ਦਿੱਤਾ ਗਿਆ ਜਿਵੇਂ ਅਕਸਰ ਇਹ ਉਦਾਹਰਨ ਦਿੱਤੀ ਜਾਂਦੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਜ਼ਮੀਨ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਦਿੱਤੀ ਸੀ ਹਲ ਵਾਹਕਾਂ ਨੂੰ ਜਿਹੜੀ ਉਸ ਸਮੇਂ ਜ਼ਮੀਨ ਦੇ ਮਾਲਕ ਬਣਾ ਦਿੱਤਾ ਸੀ ਇਸੇ ਤਰ੍ਹਾਂ ਹੀ ਜਿੱਥੇ ਜਿੱਥੇ ਵੀ ਜਿਵੇਂ ਕੋਈ ਵਪਾਰ ਦੇ ਵਿੱਚ ਕੋਈ ਸਥਾਪਿਤ ਸੀ ਤਾਂ ਉਸਨੂੰ ਬਕਾਇਦਾ ਉਹ ਵਪਾਰ ਖੇਤਰ ਦੇ ਵਿੱਚ ਰੱਖਿਆ ਗਿਆ ਜਾਂ ਜਿਹੜੇ ਕੋਈ ਹੋਰ ਕਿਸੇ ਕਿਸਮ ਦੇ
ਆਪਣੇ ਨਾਲ ਇੱਕ ਕਾਲਰ ਨੇ ਆਪਾਂ ਇਹਨਾਂ ਨੂੰ ਲੈਣ ਦੀ ਕੋਸ਼ਿਸ਼ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਕੁਲਦੀਪ ਸਿੰਘ ਵੀਰੇ ਭਾਰਤੀ ਬੋਲ ਰਿਹਾ ਮੈਂ
ਹਾਂਜੀ ਹਾਂਜੀ ਬਾਜੀ
ਹਾਂਜੀ ਵੀਰੇ ਤੁਹਾਡੇ ਟੋਪਿਕ ਤੇ ਮੈਂ ਗੱਲ ਕਰਨਾ ਚਾਹੁੰਦਾ ਸੀਗਾ ਬਹੁਤ ਵਧੀਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਡਾ ਅਸੀਂ ਨਤਮਤ ਹੁੰਦੇ ਹਾਂ ਔਰ ਮੇਰਾ ਖਿਆਲ ਆ ਵੀ ਬਹੁਤੇ ਸ਼ਾਇਦ ਸਰੋਤਿਆਂ ਨੂੰ ਇਸ ਗੱਲ ਦਾ ਗਿਆਨ ਨਾ ਹੋਵੇ ਕਿ ਦੁਨੀਆਂ ਦੇ ਵਿੱਚ ਜਿਹਨੂੰ ਅਸੀਂ ਸਮਾਜਵਾਦ ਦਾ ਸਿਧਾਂਤ ਕਹਿੰਦੇ ਹਾਂ ਓਨਰਸ਼ਿਪ ਆਫ ਦ ਮੀਨਸ ਆਫ ਪ੍ਰੋਡਕਸ਼ਨ ਕੀ ਉਤਪਾਦਨਾ ਦੇ ਸਾਧਨਾ ਦੀ ਮਲਕੀਅਤ ਤੇ ਹਿੰਦੁਸਤਾਨ ਦੇ ਵਿਚ ਪੰਜਾਬ ਦੇ ਵਿਚ ਇਹ ਸਿਧਾਂਤ ਨੂੰ ਲਿਜਾਣੇ ਵਾਲੇ ਸਾਡੇ ਬੰਦਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਸੀਗੇ ਜਦੋਂ ਉਹਨਾਂ ਨੇ ਕਿਹਾ ਕਿ ਜ਼ਮੀਨ ਹਲਵਾਹਕ ਦੀ ਇਹ ਆਪਣੇ ਆਪ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਹੀ ਵੱਡਾ ਇਨਕਲਾਬ ਸੀਗਾ ਔਰ ਇਹ ਦੁਨੀਆਂ ਦੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਔਰ ਕੱਲਾ ਸਿਰਫ ਕਹਿਣ ਦੀ ਗੱਲ ਨਹੀਂ ਉਹਨੂੰ ਕਰਕੇ ਦਿਖਾਇਆ ਜਿਹਨਾਂ ਦੇ ਕੋਲ ਬੇਜ਼ਮੀਨੇ ਸੀਗੇ ਜਿਹੜੇ ਦਲਿਤ ਸੀਗੇ ਉਹਨਾਂ ਨੂੰ ਸਿੰਘ ਸਾਜ ਕੇ ਤੇ ਉਹਨਾਂ ਨੂੰ ਜਿਹੜੀ ਜਗੀਰਦਾਰਾਂ ਕੋਲ ਜਿਹੜੀ ਜ਼ਮੀਨ ਸੀਗੀ ਉਹਨਾਂ ਦੇ ਵਿੱਚ ਵੰਡੀ ਇਹ ਇੱਕ ਬਹੁਤ ਵੱਡਾ ਇਨਕਲਾਬ ਸੀਗਾ ਔਰ ਮੈਂ ਹੋਰ ਵੀ ਵੀਰ ਜੀ ਮੈਂ ਗੱਲ ਕਰਨਾ ਚਾਹੁੰਦਾ ਕਿ ਇਸ ਟਾਈਮ ਹੁਣ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੇ ਲੈਵਲ ਤੇ ਜਿਹੜੇ ਜ਼ਮੀਨ ਪ੍ਰਾਪਤੀ ਦੇ ਸੰਘਰਸ਼ ਚੱਲ ਰਹੇ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਪ੍ਰੇਰਣਾ ਸੂਤ ਮੰਨਦੇ ਨੇ ਉਹ ਸਿੱਖ ਧਰਮ ਦੇ ਵਿੱਚ ਕਿਸੇ ਮੂਰਤ ਦਾ ਜਾਂ ਕਿਸੇ ਫੋਟੋ ਦਾ ਉਹਨੂੰ ਨਹੀਂ ਮੰਨਿਆ ਜਾਂਦਾ ਪਰ ਫਿਰ ਵੀ ਇੱਕ ਪ੍ਰੇਰਣਾ ਸਰੋਤ ਦੇ ਮਾਮਲੇ ਦੇ ਵਿੱਚ ਉਹ ਜਿੱਥੇ ਵੀ ਜਾਂਦੇ ਨੇ ਜਿੱਥੇ ਵੀ ਉਹਨਾਂ ਦੀ ਮੀਟਿੰਗ ਹੁੰਦੀ ਹੈ ਜਿੱਥੇ ਵੀ ਉਹ ਆਪਣਾ ਸੰਘਰਸ਼ ਕਰਦੇ ਨੇ ਉੱਥੇ ਹਮੇਸ਼ਾ ਇੱਕ ਬਹੁਤ ਵੱਡਾ ਪੋਸਟਰ ਬਾਬਾ ਬੰਦਾ ਸਿੰਘ ਬਹਾਦਰ ਦਾ ਉਹ ਨਾਲ ਲੈ ਕੇ ਜਾਂਦੇ ਨੇ ਸੋ ਇਹ ਬਹੁਤ ਦੁਨੀਆਂ ਦੇ ਵਿੱਚ ਇੱਕ ਜਿਹੜਾ ਇਨਕਲਾਬੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜਾ ਇਹ ਕਰਕੇ ਗਏ ਨੇ ਔਰ ਇਹ ਸਮਾਜਵਾਦ ਜਿਹੜਾ ਭਾਰਤ ਦੇ ਵਿੱਚ ਲਿਜਾਣੇ ਵਾਲੇ ਪਹਿਲੀ ਵਾਰੀ ਜਿਹੜੀ ਗੱਲ ਕਰਨੇ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਸੀਗੇ ਸੋ ਅਸੀਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਅਧੂਰੇ ਸੁਪਨੇ ਨੇ ਜਿਹੜੀ ਹਜੇ ਤੱਕ ਵੀ ਜਿਹੜੀ ਕਾਣੀ ਵੰਡ ਆ ਜ਼ਮੀਨਾਂ ਦੀ ਜਿਹੜੀ ਪੈਸੇ ਦੀ ਅਸੀਂ ਉਹਨੂੰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਦਾ ਜਿਹੜਾ ਸੁਪਨਾ ਅਸੀਂ ਪੂਰਾ ਕਰੀਏ ਮੈਂ ਇਹੀ ਗੱਲ ਕਰਨੀ ਸੀਗੀ ਧੰਨਵਾਦ
ਥੈਂਕ ਯੂ ਭਾਜੀ ਹਾਂਜੀ ਬਹੁਤ ਵਧੀਆ ਜੀ ਹਾਂਜੀ ਧੰਨਵਾਦ ਸੋ ਇਹ ਸਨ ਸਾਡੇ ਵੀਰ ਭਾਰਤੀ ਹੁਣੀ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਉਸ ਗੱਲ
ਨੂੰ ਵੀ ਇਹ ਬਹੁਤ ਵਧੀਆ ਪ੍ਰੋਗਰਾਮ ਕਰਦੇ ਨੇ ਹਮੇਸ਼ਾ ਬਹੁਤ ਜਿਹੜੇ ਵਿਸ਼ੇ ਨੇ ਜਿਨ੍ਹਾਂ ਤੇ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਨਹੀਂ ਪਕੜ ਹੈਗੀ ਉਹ ਵਿਸ਼ੇ ਭਾਰਤੀ ਜੀਵਨੀ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਕਵਰ ਕਰਦੇ ਨੇ ਤੇ ਬਕਾਇਦਾ ਜਿਹੜੀ ਜਿਹੜਾ ਜਿਹਦਾ ਜਿੰਨਾ ਕੁ ਇਤਿਹਾਸ ਅਸੀਂ ਪੜ੍ਹਿਆ ਏ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਰਾਜ ਤੋਂ ਬਾਅਦ ਚਲੋ ਉਹ ਰਾਜ ਕਿਵੇਂ ਗਿਆ ਉਹ ਇੱਕ ਵੱਖਰਾ ਵਿਸ਼ਾ ਏ ਬਹੁਤ ਵੱਡਾ ਉਸ ਦੇ ਉੱਤੇ ਵੀ ਹਲੇ ਖੋਜ ਬਾਕੀ ਹੈ ਹੋਣੀ ਵੀ ਚਾਹੀਦੀ ਹੈ ਤੇ ਬਹੁਤ ਉਹਦੇ ਪੱਖ ਹਲੇ ਸਾਹਮਣੇ ਵੀ ਆਉਣਗੇ ਜਿਹਦੇ ਵਿੱਚ ਗਲਤੀਆਂ ਖੁਦ ਸਾਡੀਆਂ ਵੀ ਨਿਕਲਣਗੀਆਂ ਪਰ ਉਸ ਤੋਂ ਬਾਅਦ ਫਿਰ ਜਿਹੜਾ ਮਿਸਲਾਂ ਦਾ ਰਾਜ ਸਥਾਪਿਤ ਹੋਇਆ ਉਹ ਇੱਕ ਚਿਣਗ ਸੀ ਜਿਹੜੀ ਬਾਬਾ ਬੰਦਾ ਸਿੰਘ ਜੀ ਬਹਾਦਰ ਵੇਲੇ ਇੱਕ ਪੈਦਾ ਹੋ ਗਈ ਸੀ ਚਿਣਗ ਲੋਕਾਂ ਦੇ ਵਿੱਚ ਕਿ ਆਪਣਾ ਰਾਜ ਅਸੀਂ ਆਪ ਹੀ ਰੱਖਣਾ ਹੈ ਤਾਂ ਉਹ 13 ਮਿਸਲਾਂ ਮੁੜ ਕੇ ਕਾਇਮ ਹੋਈਆਂ ਤੇ 13 ਮਿਸਲਾਂ ਦੇ ਵਿੱਚੋਂ ਬਹੁਤਾਤ ਦੇ ਵਿੱਚ ਜਿਹੜੇ ਆਗੂ ਸੀਗੇ ਉਹ ਮਤਲਬ ਜਿਹੜੇ ਬ੍ਰਾਹਮਣਵਾਦ ਦੇ ਕਹਿਣ ਮੁਤਾਬਕ ਛੋਟੀਆਂ ਜਾਤਾਂ ਚੋਂ ਸੀ ਤੇ ਅਸੀਂ ਜਾਣੀ ਕਿ ਪਰਸਨਲ ਤੌਰ ਤੇ ਕੋਈ ਜਾਤ ਪਾਤ ਉੱਚੀ ਨੀਵੀਂ ਨਹੀਂ ਮੰਨਦੇ ਅਸੀਂ ਪਰ ਉੱਥੋਂ ਉਦੋਂ ਦੇ ਸਮੇਂ ਦੇ ਮੁਤਾਬਕ ਇਹ ਵਾਕਈ
ਨਹੀਂ ਕਈ ਵਾਰੀ ਤੁਹਾਨੂੰ ਪ੍ਰਵਾਨ ਦੇਣ ਦੇ ਲਈ ਜੋ ਗੱਲ ਜਿਵੇਂ ਉੱਥੇ ਚੱਲਦਾ ਉਹਨੂੰ ਤੁਹਾਨੂੰ ਸਾਨੂੰ ਤੁਹਾਡੇ ਨਾਲ ਸਾਂਝ ਪਾਉਣ ਦੇ ਲਈ ਉਹ ਪ੍ਰਵਾਨ ਜਿਹੜਾ ਉਵੇਂ ਦਾ ਉਵੇਂ ਹੀ ਪੇਸ਼ ਕਰਨਾ ਪੈਂਦਾ
ਇਹ ਚ ਉਦੋਂ ਤੱਕ ਮਤਲਬ ਜਿਹੜੀ ਜੱਟ ਕੌਮ ਨੂੰ ਵੀ ਛੋਟੀਆਂ ਜਾਤਾਂ ਚ ਹੀ ਗਿਣਿਆ ਜਾਂਦਾ ਸੀ
ਹਜੇ ਤੱਕ ਵੀ ਜੀ ਹਜੇ ਤੱਕ ਵੀ ਇਹੀ ਕੁਝ ਹੋ ਰਿਹਾ
ਜਦੋਂ ਜਾਣੀ ਕਿ ਚਲੋ
ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਜੇਕਰ ਆਪਾਂ ਨਾਲ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਜ਼ਿਕਰ ਆਉਂਦਾ ਹੈ ਉਹ ਤਾਂ ਜੇਕਰ ਉਹਨਾਂ ਨੂੰ ਦੇਖਦੇ ਆ ਤੇ ਉਹ ਤਾਂ ਇਹੀ ਆ ਕਿ ਦੱਬਲੇ ਕੁਛ ਲੋਕਾਂ ਵਿੱਚੋਂ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ ਜਿਹੜੇ ਲਤਾੜੇ ਹੋਏ ਸਨ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਨੂੰ ਹੀ ਲਿਆ ਕੇ ਬਕਾਇਦਾ ਜਾਇਦਾਦਾਂ ਤੇ ਜ਼ਮੀਨਾਂ ਦੇ ਜਿਹੜੇ ਹੱਕ ਅਹੁਦੇ ਵੀ
ਦਿੱਤੇ ਦੇ ਵਿੱਚ ਜਿਹੜੇ ਅਹੁਦੇ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਵੇਲੇ ਉਹ ਮਤਲਬ ਸਾਰੇ ਵਰਗਾਂ ਤੋਂ ਲੋਕਾਂ ਨੂੰ ਮਿਲੇ ਸੀ ਤੇ ਇਹੀ ਚੀਜ਼ ਜਿਹੜੀ ਨਹੀਂ ਸੀ ਮਨਜ਼ੂਰ ਉੱਥੋਂ ਦੇ ਜਿਹੜੇ
ਹਾਕਮ
ਉੱਥੋਂ ਦੇ ਹਾਕਮ ਨੂੰ ਤੇ ਉੱਥੇ ਦੇ ਪੁਜਾਰੀਵਾਦ ਨੂੰ ਇਹ ਚੀਜ਼ ਬਿਲਕੁਲ ਵੀ ਨਹੀਂ ਪਰਵਾਹ ਸੀ।
ਹਾਂਜੀ ਵੀਰ ਜੀ ਜਿਹੜੇ ਜੇਕਰ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਆ ਉਹ 2 ਸਾਲ ਦਾ ਟਾਈਮ ਉਹਨਾਂ ਨੇ ਪੂਰਾ ਲਾਇਆ ਜਦੋਂ ਨੰਦੇੜ ਤੋਂ ਚੱਲ ਕੇ ਜਿਹੜਾ ਐਂਡ ਤੱਕ ਖਾਲਸਾ ਰਾਜ ਦੀ ਸਮਾਪ ਜਿਹੜੀ ਹੈ ਚੜ੍ਹਤਾ ਤੱਕ ਜਿਹੜਾ 2 ਸਾਲ ਦਾ ਟਾਈਮ ਲੱਗਦਾ ਉਹਦੇ ਵਿੱਚ ਸਧੌੜੇ ਨੂੰ ਜਿੱਤਣਾ ਹੈ ਪਾਣੀਪਤ ਜਿੱਤਣਾ ਹੈ ਹੋਰ ਵੀ ਜਿਹੜਾ ਸਰਹੰਦ ਨੂੰ ਢੇਰੀ ਕਰਨਾ ਹੈ ਵਜ਼ੀਰ ਖਾਨ ਨੂੰ ਨਕੇਲ ਪਾਉਣੀ ਹੈ ਸਾਰਾ ਕੁਝ ਜੋ ਵੀ ਚੱਲਦਾ ਅਤੇ ਉਹਦੇ ਵਿੱਚ ਜਿਹੜੀਆਂ ਵਜ਼ੀਰੀਆਂ ਅਤੇ ਜੋ ਵੀ ਜਿਵੇਂ ਫੌਜਾਂ ਦਾ ਵੀ ਆਪਣੇ ਆਪ ਦੇ ਵਿੱਚ ਇੱਕ ਢਾਂਚਾ ਤਿਆਰ ਕਰਨਾ ਹੈ ਬਾਅਦ ਦੇ ਵਿੱਚ ਅਤੇ ਸਾਰਾ ਕੁਝ ਬਾਬਾ ਬੰਦਾ ਸਿੰਘ ਬਹਾਦਰ ਦੀ ਰਹਿਨਮਾਈ ਦੇ ਥੱਲੇ ਹੁੰਦਾ ਹੈ ਤੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਕੁਝ ਕੀਤਾ ਹੈ ਤੇ ਉੱਥੇ ਉਹਨਾਂ ਨੇ ਰਾਜ ਦੀ ਸਦੀਵੀ ਪੱਕੀ ਨਿਸ਼ਾਨੀ ਲਈ ਗੁਰੂ ਨਾਨਕ ਦੇਵ ਜੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਵੀ ਜਾਰੀ ਕਰ ਦਿੱਤਾ ਜਿਸ ਤੇ ਫਾਰਸੀ ਦੇ ਵਿੱਚ ਲਿਖੇ ਹੋਏ ਸ਼ਬਦ ਸਨ ਕਿ ਸਿੱਕਾ ਜਦ ਬਰ ਅਰ ਦੋ ਆਲਮ ਤੇਗ ਨਾਨਕ ਬਾਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਨ ਫਜ਼ਲ ਸੱਚਾ ਸਹਿਬ ਅਸਤ ਤੇ ਜਿਹਦਾ ਅਰਥ ਬਣਦਾ ਸਿੱਕਾ ਮਾਰਿਆ ਦੋ ਜਹਾਨ ਉੱਤੇ ਬਖਸ਼ਾਂ ਬਖਸ਼ੀਆਂ ਨਾਨਕ ਦੀ ਤੇਗ ਨੇ ਜੀ ਫਤਿਹ ਸ਼ਾਹੇ ਜਹਾਨ ਗੋਬਿੰਦ ਸਿੰਘ ਦੀ ਮੇਰਾ ਕੀਤੀਆਂ ਸੱਚੇ ਰੱਬ ਏਕ ਨੇ ਜੀ ਤੇ ਬਾਦਸ਼ਾਹੀ ਸਿੱਕਿਆਂ ਦੀ ਤਰ੍ਹਾਂ ਦੇ ਇਸ ਪਿਛਲੇ ਪਾਸੇ ਰਾਜਧਾਨੀ ਦੀ ਉਸਤ ਦੇ ਜਿਹੜੇ ਦੂਜੇ ਸ਼ਬਦ ਲਿਖੇ ਸਨ ਉਹ ਸਨ ਜ਼ਰਬ ਬਾ ਅਮਾਨ ਦਹਿਰ ਮੁਸਵਾਰਤ ਸ਼ਹਿਰ ਜਿਨਤੋ ਤਖਤ ਮੁਬਾਰਕ ਵਖਤ ਤੇ ਜਾਰੀ ਹੋਇਆ ਸੰਸਾਰ ਜੇਕਰ ਇਹਦੇ ਆਪਾਂ ਪੰਜਾਬੀ ਦੇ ਵਿੱਚ ਅਰਥ ਕਰਨੇ ਹੋਣ ਜਾਰੀ ਹੋਇਆ ਸੰਸਾਰ ਦੇ ਸ਼ਾਂਤੀ ਅਸਥਾਨ ਸ਼ਹਿਰਾਂ ਦੀ ਮੂਰਤ ਧੰਨ ਭਾਗੀ ਰਾਜਧਾਨੀ ਤੋਂ ਕਿ ਜਿਹੜੀ ਬਾਬਾ ਬੰਦਾ ਸਿੰਘ ਨੇ ਆਪਣੇ ਟਾਈਮ ਦੇ ਵਿੱਚ ਰਾਜਧਾਨੀ ਪ੍ਰਵਾਨ ਜਿਹੜੀ ਬਣਾਈ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਕਾਰੀ ਦਸਤਾਵੇਜ਼ ਸੰਨ ਦਾ ਪ੍ਰਵਾਨਿਆਂ ਆਦਿ ਲਈ ਜੋ ਵੀ ਉਸ ਟਾਈਮ ਉਹਨਾਂ ਨੇ ਇੱਕ ਸਰਕਾਰੀ ਢਾਂਚਾ ਜਿਹੜਾ ਤਿਆਰ ਕੀਤਾ ਹੈ ਉਹਦੇ 'ਤੇ ਜਿਹੜੀਆਂ ਮੋਹਰਾਂ ਲਾਉਣ ਦੇ ਲਈ ਜੋ ਮੋਹਰ ਦੇ ਉੱਤੇ ਲਿਖਿਆ ਹੈ ਉਹ ਸ਼ਬਦ ਨੇ ਦੇਗੋ ਤੇਗੋ ਫਤਿਹ ਉਹ ਨੁਸਰਤ ਬੇਦਰੰਗ ਜਾਵਤ ਅਜ਼ ਨਾਨਕ ਗੁਰੂ ਗੋਬਿੰਦ ਨਾਨਕ ਗੁਰੂ ਗੋਬਿੰਦ ਸਿੰਘ ਤੇ ਅਰਥਾਤ ਜਿਹੜੇ ਜੇਕਰ ਅਸੀਂ ਇਹਨੂੰ ਪੰਜਾਬੀ ਦੇ ਵਿੱਚ ਇਹਦਾ ਬਦਲਵਾਂ ਜਿਹੜਾ ਬਦਲਾਅ ਕਰਨਾ ਹੋਵੇ ਹੈ ਦੇਗ ਤੇਗ ਜਿੱਤ ਸੇਵ ਨਿਰਾਲਮ ਤੇ ਗੁਰੂ ਨਾਨਕ ਗੋਬਿੰਦ ਸਿੰਘ ਤੋਂ ਪਾਈ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਸੀਂ ਅੱਜ ਵੀ ਇਹ ਕਹੀ ਜਾਂਦੇ ਹਾਂ ਕਿ ਉਹ ਗਿਆਰਵਾਂ ਗੁਰੂ ਬਣਨ ਲਈ ਤਤਪਰ ਹੋ ਗਿਆ ਸੀ ਗਿਆਰ ਆਪਣੇ ਆਪ ਨੂੰ ਗੁਰੂ ਮੰਨਣ ਲੱਗ ਪਿਆ ਸੀ ਤੇ ਪਰ ਜੇਕਰ ਅਸੀਂ ਉਹਦੇ ਕੀਤੇ ਹੋਏ ਕਾਰਨਾਮੇ ਦੇਖਦੇ ਹਾਂ ਉਹ ਤਾਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦਸਾਂ ਪਾਤਸ਼ਾਹ ਦੇ ਗੁਣ ਗਾਇਨ ਕਰਦਾ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਆਪਣੇ ਸਿੱਕਿਆਂ ਦੇ ਉੱਤੇ ਕਰਦਾ ਹੈ ਮੋਹਰਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਤੇ ਸਿੱਕਿਆਂ ਦੇ ਉੱਤੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਾਲ ਲੈ ਕੇ ਚੱਲਦਾ ਹੈ ਤੇ ਉਹ ਫਿਰ ਸਮਝ ਨਹੀਂ ਪੈਂਦੀ ਕਿਤੇ ਇੱਦਾਂ ਤਾਂ ਨਹੀਂ ਹੋਇਆ ਇਹ ਉਹਦੇ ਸੱਚੇ ਸੁੱਚੇ ਕਿਰਦਾਰ ਨੂੰ ਚਲਾਕ ਲੋਕਾਂ ਨੇ ਜਿਵੇਂ ਨਿਸ਼ਾਨਦੇਹੀ ਕਰ ਦਿੱਤੀ ਹੋਵੇ ਵੀ ਇਹ ਤਾਂ ਕਰਪਟ ਹੈ ਇਹ ਤਾਂ ਮਾੜਾ ਬੰਦਾ ਹੈ ਇਹ ਤਾਂ ਆਪਣੇ ਆਪ ਨੂੰ ਇੰਜ ਕਰਨ ਲੱਗ ਪਿਆ ਸੀ ਇਹ ਕਰਨ ਲੱਗ ਪਿਆ ਸੀ ਕਿਤੇ ਉਹਦੇ ਕਿਰਦਾਰ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਕਦੀ ਇਹ ਵੀ ਇਸ ਵੱਲ ਨੂੰ ਵੀ ਕਦੇ ਆਪਣਾ ਧਿਆਨ ਜਾਣਾ ਜ਼ਰੂਰੀ ਚਾਹੀਦਾ ਹੈ ਪਰ ਅਸੀਂ ਸੋਚਦੇ ਨਹੀਂ ਸਾਡੇ ਤੋਂ ਸਾਡਾ ਜਰਨੈਲ ਖੋਇਆ ਜਾ ਰਿਹਾ ਸਾਡੇ ਤੋਂ ਸਾਡਾ ਰਾਜਾ ਖੋਇਆ ਜਾ ਰਿਹਾ ਸਾਡੇ ਤੋਂ ਸਾਡਾ ਗੁਰੂ ਦਾ ਪੱਕਾ ਸਿੱਖ ਖੋਇਆ ਜਾ ਰਿਹਾ ਹੈ ਅਤੇ ਅਸੀਂ ਫਿਰ ਵੀ ਸੁੱਤੇ ਪਏ ਹਾਂ ਅਸੀਂ ਫਿਰ ਵੀ ਘਰਾੜੇ ਮਾਰਦੇ ਪਏ ਹਾਂ ਭਾਈ ਵੇਖੋ ਤਾਂ ਸਹੀ ਸੋਚਣਾ ਤਾਂ ਪਵੇਗਾ ਨਾ ਅੱਜ ਵੀ ਕੋਈ ਨਾ ਕੋਈ ਨਿੱਤ ਨਵੇਂ ਤੋਂ ਨਵੇਂ ਦਿਨ ਕੋਈ ਕੋਈ ਕੁਛ ਕਰਦਾ ਫਿਰਦਾ ਕੋਈ ਕੁਛ ਕਰਦਾ ਫਿਰਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਰਦਾਰ ਦੇ ਉੱਤੇ ਕੋਈ ਕੁਝ ਲਿਖਦਾ ਫਿਰਦਾ ਹੈ ਕੋਈ ਕੁਝ ਬੋਲਦਾ ਫਿਰਦਾ ਹੈ ਪਰ ਐਜ਼ ਏ ਸਿੱਖ ਹੋਣ ਦੇ ਨਾਤੇ ਸਿੱਖੀ ਦੀ ਛੋਟੀ ਜਿਹੀ ਫੁਲਵਾੜੀ ਦੇ ਬੂਟੇ ਹੋਣ ਦੇ ਨਾਤੇ ਆਪਾਂ ਕੀ ਕੀਤਾ ਹੈ ਆਪਾਂ ਕਿਤੇ ਖੋਜ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਉਸ ਚਿੱਤਰ ਨੂੰ ਲੋਕਾਂ ਸਾਹਮਣੇ ਲਿਆ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਕੀਤੀ
ਇਹ ਜਿਹੜਾ ਇਹ ਆਪਣੇ ਆਪ ਦੇ ਵਿੱਚ ਇੱਕ ਵਿਸ਼ਾਲ ਵਿਸ਼ਾ ਬਣ ਜਾਂਦਾ ਹੈ ਕਿ ਕਿਵੇਂ ਜਿਹੜੀਆਂ ਸ਼ਖਸੀਅਤਾਂ ਦਾ ਨਾਂ ਵਰਤ ਕੇ ਸ਼ਖਸੀਅਤਾਂ ਤੋਂ ਹੀ ਮਤਲਬ ਸ਼ਖਸੀਅਤਾਂ ਦਾ ਨਾਂ ਵਰਤ ਕੇ ਤੇ ਕੌਮ ਦੇ ਖਿਲਾਫ ਕਿਸੇ ਵੀ ਕੌਮ ਦੇ ਖਿਲਾਫ ਜਿਹੜੀ ਗਲਤ ਚੀਜ਼ਾਂ ਪ੍ਰਚਲਿਤ ਕੀਤੀਆਂ ਜਾਣ ਇਹ ਕੰਮ ਹੋਇਆ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਬਾਅਦ ਉਸ ਗਰੁੱਪ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਬੰਦਈ ਖਾਲਸਾ ਕਹਾਉਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੋਈ ਇੱਛਾ ਨਹੀਂ ਸੀ ਆਪਣੇ ਆਪ ਨੂੰ ਗੁਰੂ ਕਹਾਉਣ ਦੀ ਪਰ ਬੰਦਈ ਖਾਲਸੇ ਵਾਲਿਆਂ ਨੇ ਕੋਈ ਕਸਰ ਵੀ ਨਹੀਂ ਛੱਡੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਖਸੀਅਤ ਨੂੰ ਗੁਰੂ ਸਾਹਿਬ ਤੋਂ ਵੀ ਉੱਤੇ ਕਰਨ ਦੇ ਲਈ ਜਿਵੇਂ ਅੱਜ ਕੱਲ੍ਹ ਬਾਬਾ ਜਰਨੈਲ ਸਿੰਘ ਜੀ ਦੀ ਸ਼ਖਸੀਅਤ ਨਾਲ ਵੀ ਇਹ ਕੁਝ ਵਾਪਰ ਰਿਹਾ ਹੈ ਤੇ ਕਿਸੇ ਸਮੇਂ ਬਾਬਾ ਰਾਮ ਸਿੰਘ ਜੀ ਜਿਹੜੇ ਕੁੱਕਾ ਲਹਿਰ ਨਾਲ ਸੰਬੰਧਿਤ ਸੀ
ਉਹਨਾਂ ਨਾਲ ਵੀ ਇਹੋ
ਜਿਹਾ ਨਾਲ ਵੀ ਇਹੀ ਵਾਪਰਿਆ ਇਹ ਸਾਰਾ ਕੁਝ ਨਾਲ ਦੀ ਨਾਲ ਚੱਲਦਾ ਹੈ ਜਿਹੜੀ ਅਸਲੀ ਇਸ ਤਰੀਕੇ ਦੇ ਨਾਲ ਜਿੱਦਾਂ ਉਹਨਾਂ ਦੇ ਜਿਹੜੇ ਹੁਕਮਰਾਨਾਂ ਦੇ ਦੋਹਰੇ ਮਕਸਦ ਜਿਹੜੇ ਹੱਲ ਹੁੰਦੇ ਨੇ ਹਾਂਜੀ ਸਾਡੇ ਨਾਲ ਇੱਕ ਸਰੋਤੇ ਨੇ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਮੈਂ ਗੁਰਤੇਜ ਸਿੰਘ ਬੋਲ ਰਿਹਾ ਜੀ ਵੈਲਿੰਗਟਨ ਤੋਂ
ਹਾਂਜੀ ਭਾਜੀ
ਹਾਂਜੀ
ਕਾਲ ਤੁਸੀਂ ਲੈ ਸਕਦੇ ਜੇ
ਹਾਂਜੀ ਭਾਜੀ ਤੁਹਾਨੂੰ ਅਸੀਂ ਔਨ 에ਅਰ ਕਰ ਲਿਆ ਜੀ ਆਲਰੇਡੀ
ਚਲੋ ਨਹੀਂ ਬਹੁਤ ਵਧੀਆ ਜੀ ਮੈਂ ਗੱਲ ਸੁਣ ਰਿਹਾ ਸੀ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਚੱਲ ਰਹੀ ਹੈ ਤੇ ਜਿਹੜਾ ਸਿੱਕਾ ਜਾਰੀ ਹੋਇਆ ਸੀ ਨਾਨਕ ਸ਼ਾਹੀ
ਹਾਂਜੀ ਹਾਂਜੀ
ਮੈਂ ਉਸ ਗੱਲ ਵੱਲ ਦੁਬਾਰਾ ਧਿਆਨ ਦਵਾਉਣਾ ਚਾਹੁੰਦਾ ਕਿਉਂਕਿ ਤੁਸੀਂ ਇਹ ਵੀ ਸਵਾਲ ਚੁੱਕਿਆ ਆ ਕਿ ਕਿਤੇ ਕੋਈ ਸਾਜਿਸ਼ ਤੇ ਨਹੀਂ ਕੀਤੀ ਜਾ ਰਹੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹ ਜਾਣ ਕੇ ਗਲਤ ਪਾਸੇ ਵੱਲ ਲੈ ਕੇ ਜਾ ਰਹੇ ਹੋਣ
ਹਾਂਜੀ ਹਾਂਜੀ
ਤਾਂ ਮੈਂ ਉਹ ਜੋ ਤੁਸੀਂ ਪੜ੍ਹ ਕੇ ਹਟੇ ਜੇ ਮੈਂ ਦੁਬਾਰਾ ਪੜ੍ਹ ਦਿੰਦਾ ਇੱਕ ਵਾਰੀ ਜਿਹੜਾ ਸ਼ਾਹੀ ਸਿੱਕੇ ਦੇ ਉੱਤੇ ਲਿਖਿਆ ਹੋਇਆ ਸਿੱਕਾ ਜਦ ਬਰ ਹਰ ਦੋ ਆਲਮ
ਹਾਂਜੀ
ਫਜ਼ਲ ਸੱਚਾ ਸਾਹਿਬ ਅਸਤ
ਹਾਂਜੀ
ਗੁਰੂ ਗੋਬਿੰਦ ਸਿੰਘ ਸ਼ਾਹ ਸ਼ਾਹਾਨ
ਹਾਂਜੀ
ਤੇਗੇ ਨਾਨਕ ਵਾਹਿਬ ਅਸਤ
ਹਾਂਜੀ
ਇਹਦੇ ਵਿੱਚ ਸਭ ਤੋਂ ਜਿਹੜੀ ਖਾਸ ਚੀਜ਼ ਵੇਖਣ ਵਾਲੀ ਗੱਲ ਹੈ ਉਹ ਹੈ ਗੁਰੂ ਨਾਨਕ ਦੀ ਤਲਵਾਰ
ਹਾਂਜੀ
ਹਾਂਜੀ ਹਾਂਜੀ
ਠੀਕ ਹੈ ਜੀ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਨਾਨਕ ਸਾਹਿਬ ਤੋਂ ਕਿੰਨੇ ਸਾਲਾਂ ਬਾਅਦ ਹੋਏ ਪਰ ਗੁਰੂ ਨਾਨਕ ਦੀ ਤਲਵਾਰ ਉਦੋਂ ਹਾਲੇ ਯਾਦ ਸੀਗੀ ਲੋਕਾਂ ਨੂੰ
ਠੀਕ
ਹੈ ਜੀ ਪਰ ਹੁਣ ਤੁਸੀਂ ਦੇਖੋ ਜਿਹੜਾ ਜਿਹੜਾ ਜਿਹੜੇ ਬਿੱਪਰ ਦੇ ਪੇਂਟਰ ਨੇ ਦੁਨੀਆਂ ਭਰ ਦੇ ਤੁਸੀਂ ਮੈਨੂੰ ਅੱਜ ਇੱਕ ਵੀ ਕੋਈ ਜਿਹੜੀਆਂ ਨਕਲੀ ਤਸਵੀਰਾਂ ਬਣਾ ਦਿੰਦੇ ਨੇ ਗੁਰੂ ਸਾਹਿਬ ਦੀਆਂ ਕਿਸੇ ਇੱਕ ਵੀ ਤਸਵੀਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਹੱਥ ਦੇ ਵਿੱਚ ਤਲਵਾਰ ਹੈ
ਬਿਲਕੁਲ ਸਹੀ ਤੁਹਾਡੀ ਗੱਲ ਹੈ ਜੀ ਇਹ ਬੜਾ ਹਾਂਜੀ ਬੜਾ ਵਧੀਆ ਤੁਸੀਂ ਸਾਨੂੰ ਵੀ ਇਸ ਜਾਣੀ ਕਿ ਅਸੀਂ ਵੀ ਜਿੱਦਾਂ ਆਪਾਂ ਪਹਿਲਾਂ ਪੜ੍ਹਦਾ ਗਏ ਪਰ ਉਸਨੂੰ ਇੰਨੇ ਗਹਿਰਾਈ ਨਾਲ ਨਹੀਂ ਵਿਚਾਰਿਆ ਪਰ ਬਕਾਇਦਾ ਇਹ ਗੱਲ ਤੁਹਾਡੀ ਬਹੁਤ ਵਿਚਾਰਨ ਵਾਲੀ ਹੈ ਜੀ ਹਾਂਜੀ
ਮਤਲਬ ਤੁਸੀਂ ਮਤਲਬ ਇਹ ਵੀ ਦੇਖੋ ਨਾ ਹਾਂਜੀ ਉਹੀ ਵੀ ਸਿੱਕਾ ਤੇ ਸਾਡਾ ਇਤਿਹਾਸਕ ਖਜ਼ਾਨਾ ਹੈ ਜੋ ਵਾਕਈ ਚੱਲਿਆ ਔਰ ਜਿਹੜੀਆਂ ਇਹ ਤਸਵੀਰਾਂ ਪਿਛਲੇ 40-50 ਸਾਲਾਂ ਤੋਂ ਬੰਨੀਆਂ ਸ਼ੁਰੂ ਹੋਈਆਂ ਜਾਂ 70 ਸਾਲਾਂ ਤੋਂ ਬੰਨੀਆਂ ਸ਼ੁਰੂ ਹੋਈਆਂ ਇਹ ਤਾਂ ਕਿਸੇ ਨੇ ਜਦੋਂ ਮਰਜ਼ੀ ਕਹਿ ਕੇ ਚਲਾ ਦਿੱਤੀਆਂ ਜਿੱਦਾਂ ਮਰਜ਼ੀ ਚਲਾ ਦਿੱਤੀਆਂ
ਹਾਂਜੀ ਹਾਂਜੀ
ਉੱਥੇ ਤੋਂ ਹੀ ਸਾਨੂੰ ਇਹ ਪਤਾ ਲੱਗਦਾ ਵੀ ਜਦ ਪੇਪਰ ਚਾਹੁੰਦਾ ਹੀ ਨਹੀਂ ਵੀ ਅਸੀਂ ਯਾਨੀ ਕਿ ਆਪਣੇ ਗੁਰ ਇਤਿਹਾਸ ਸਿੱਖ ਇਤਿਹਾਸ ਨੂੰ ਚੰਗੀ ਤਰ੍ਹਾਂ ਯਾਦ ਰੱਖੀਏ
ਤਾਂ
ਕਿ ਸਾਡੇ ਦਿਮਾਗ ਚੋਂ ਚੀਜ਼ ਸਾਫ਼ ਹੋ ਜਾਏ ਤੇ ਉਹਦੀ ਮਿਸਾਲ ਤੁਹਾਡੇ ਸਾਹਮਣੇ ਤੁਸੀਂ ਬਹੁਤ ਸੋਹਣਾ ਇਹ ਮਸਲਾ ਚੱਕਿਆ ਜੀ ਬਹੁਤ ਵਧੀਆ ਮੈਂ ਤੇ ਇਸ ਗੱਲ ਦੀ ਤੁਹਾਨੂੰ ਵਧਾਈ ਦੇਣੀ ਸੀ
ਥੈਂਕ ਯੂ ਭਾਜੀ ਬਹੁਤ ਮਿਹਰਬਾਨੀ ਜੀ
ਤੁਹਾਡਾ ਵੀ ਬਹੁਤ ਧੰਨਵਾਦ
ਹਾਂਜੀ ਠੀਕ ਹੈ ਜੀ ਹਾਂਜੀ
ਵਾਹ ਖਾਲਸਾ
ਵਾਹਿ ਫਤਿਹ ਜੀ ਹਾਂਜੀ ਇਹ ਸਨ ਗੁਰਤੇਜ ਸਿੰਘ ਜੀ ਬਲਿੰਗਟਨ ਤੋਂ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਡੇ ਤੋਂ ਸੀਨੀਅਰ ਜਿਹੜੇ ਬੰਦੇ ਨੇ ਸਾਡੇ ਤੋਂ ਸੀਨੀਅਰ ਖੋਜ ਰੱਖਣ ਵਾਲੇ ਜਦੋਂ ਸਾਨੂੰ ਆ ਕੇ ਹੌਸਲਾ ਹੋਜਾਈ ਕਰਦੇ ਨੇ ਸਾਨੂੰ ਹੋਰ ਜਾਣੀ ਕਿ ਉਤਸ਼ਾਹ ਮਿਲਦਾ ਕਿ ਅਸੀਂ ਵਧੀਆ ਤਰੀਕੇ ਨਾਲ
ਇਹ ਬਕਾਇਦਾ ਇਸ ਵਿਸ਼ੇ ਵੱਲ ਆਪਾਂ ਜਿੱਦਾਂ ਆਪਾਂ ਵੀ ਜਿੱਦਾਂ ਪੜ੍ਹਨ ਦੀ ਰੀਤ ਜਿੱਦਾਂ ਗਹਿਰਾਈ ਨਾਲ ਨਹੀਂ ਆਪਾਂ ਉਸਨੂੰ ਕਦੇ ਸੋਚਿਆ
ਹਾਂਜੀ
ਪਰ ਇਹ ਵੀ ਗੱਲ ਸੋਚਣੀ ਪਵੇਗੀ ਇਸ ਪਾਸੇ ਵੱਲ ਵੀ ਆਪਾਂ ਨੂੰ ਆਉਣਾ ਪਵੇਗਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਤੇਗ ਕਿਉਂ ਪਾਸੇ ਕਰ ਦਿੱਤੀ ਗਈ
ਹਾਂਜੀ
ਇਸ ਪਾਸੇ ਵੱਲ ਵੀ
ਹਾਂਜੀ ਕਿਉਂਕਿ ਪਰ ਵੀਰ ਸਾਹਿਬ ਸਿੰਘ ਜੀ ਮੈਂ ਜਦੋਂ ਇਹ ਸਾਰਾ ਕੁਝ ਬੋਲਿਆ ਤੇ ਮੈਂ ਉਹਨੂੰ ਜਿਹੜਾ ਪੰਜਾਬੀ ਦਾ ਅਨੁਵਾਦ ਜਿਹੜਾ ਸੀ ਮੈਂ ਕਰ ਗਿਆ ਸਾਂ ਪਰ ਮੈਂ ਉਹਨੂੰ ਇਸ ਲਹਿਜੇ ਨਾਲ ਨਹੀਂ ਲਿਆ ਜਿਸ ਲਹਿਜੇ ਦੇ ਨਾਲ ਭਾਈ ਸਾਹਿਬ ਹੁਣਾਂ ਨੇ ਇਹਨੂੰ ਜਿਹੜਾ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਈ ਹੈ ਉਹਨਾਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਸੋ ਇਹ ਗੱਲ ਜ਼ਰੂਰੀ ਹੈ ਕਿਉਂਕਿ ਹਰੇਕ ਦਾ ਆਪੋ ਆਪਣਾ ਵੇਖਣ ਦਾ ਅਤੇ ਸਮਝਣ ਦਾ ਤਰੀਕਾ ਹੁੰਦਾ ਪਰ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਦੀ ਫਿਰ ਆਪਾਂ ਉਸ ਹੀ ਗੱਲ ਵੱਲ ਨੂੰ ਚੱਲਦੇ ਹਾਂ ਅਤੇ ਨਾਲ ਨਾਲ ਜੇਕਰ ਤੁਸੀਂ ਵੀ ਕਿਸੇ ਦੇ ਮਨ ਦੇ ਵਿੱਚ ਕੋਈ ਵਿਚਾਰ ਹੋਵੇ ਜ਼ਰੂਰ 815-8100 ਨੂੰ ਡਾਇਲ ਕਰ ਸਕਦੇ ਹੋ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਉਹ ਸ਼ਖਸੀਅਤ ਜਿੱਥੇ ਉਹ ਸਿੱਖ ਹੋ ਕੇ ਜਿਉਂਦਾ ਹੈ ਜਿੱਥੇ ਜਿਹੜੇ ਘਸਿਆਰੇ ਸਨ ਜਿਹੜੇ ਸਿਰਫ ਦੂਜਿਆਂ ਦੀਆਂ ਜ਼ਮੀਨਾਂ ਵਾਹੁੰਦੇ ਸਨ ਇੱਕ ਕੰਮ ਕਰਦੇ ਸਨ ਉਹਨਾਂ ਨੂੰ ਜ਼ਿਮੀਂਦਾਰ ਬਣਾਉਣ ਦਾ ਕੰਮ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਹੈ ਨਹੀਂ ਤਾਂ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਦਾ ਜਿਹੜਾ ਇਤਿਹਾਸ ਹੈ ਭੂਗੋਲਿਕ ਤੌਰ ਦੇ ਉੱਤੇ ਜੇਕਰ ਅਸੀਂ ਵੇਖਦੇ ਹਾਂ ਉਹਦੇ ਦੇ ਵਿੱਚ ਸਿਰਫ ਇੱਕੋ ਹੀ ਗੱਲ ਸੀ ਕਿ ਜੇ ਕੋਈ ਮਾਲਕ ਹੈ ਉਹ ਮਾਲਕ ਹੀ ਹੈ ਜੇਕਰ ਉੱਤੇ ਕੋਈ ਵਾਹੀ ਕਰਨ ਵਾਲਾ ਉਹਦਾ ਕਰਿੰਦਾ ਹੈ ਜਿਸ ਤਰ੍ਹਾਂ ਦੇ ਨਾਲ ਅੱਜ ਵੱਡੇ ਵੱਡੇ ਜਿਹੜੇ ਫਾਰਮਰ ਨੇ ਜੇਕਰ ਆਪਾਂ ਇੱਥੇ ਨਿਊਜ਼ੀਲੈਂਡ ਦੀ ਗੱਲ ਕਰ ਲਈਏ ਭਈ ਜੌਬ ਦਿੰਦੇ ਨੇ ਕਰਦੇ ਨੇ ਉਹ ਸਿਰਫ ਕੰਮ ਉਹ ਤਰੀਕਾ ਸੀ ਉੱਥੇ ਉਹਨਾਂ ਨੂੰ ਕੋਈ ਹੱਕ ਨਹੀਂ ਸੀ ਅਤੇ ਉਹਨਾਂ ਨੂੰ ਬਹੁਤ ਮਾੜੇ ਤਰੀਕੇ ਦੇ ਨਾਲ ਉਹ ਰੱਖਦੇ ਵੀ ਸਨ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਦੇ ਹੱਕ ਇਨਸਾਨੀਅਤ ਨੂੰ ਦਵਾਏ ਉਹਦੇ ਨਾਲ ਨਾਲ ਪੰਜਾਬ ਨੂੰ ਫਤਿਹ ਕਰਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੇ ਹੋਰ ਵੀ ਮੱਲਾਂ ਮਾਰੀਆਂ। ਉਹ ਬੈਠੇ ਨਹੀਂ, ਉਹਨਾਂ ਨੇ ਉਸ ਥੋੜੇ ਜਿਹੇ ਟਾਈਮ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ। ਬਹੁਤ ਚੱਲਦਿਆਂ ਹੋਇਆ ਉਹਨਾਂ ਨੇ ਬਹੁਤ ਕੁਝ ਜਿਹੜਾ ਪਹਾੜੀ ਰਾਜਿਆਂ ਤੱਕ ਵੀ ਉਹਨਾਂ ਨੇ ਜਾ ਕੇ ਟੱਕਰ ਲਈ ਹੈ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜਾ ਪਾਉਣ ਦੇ ਵਿੱਚ ਪੂਰੀ ਸ਼ਮੂਲੀਅਤ ਕੀਤੀ ਹੈ।
ਹਾਂਜੀ, ਤੇ ਜਿਹੜੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜਿਹੜੀ ਸ਼ਹਾਦਤ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਜਿਵੇਂ ਕਹਿ ਦਿੰਦੇ ਕਿ ਸ਼ਹੀਦ ਆਪਣੀ ਜਿਹੜੀ ਸਹੀ ਪਾ ਜਾਂਦਾ ਹੈ, ਉਹ ਬਕਾਇਦਾ ਉਹਨਾਂ ਨੇ ਸਹੀ ਪਾ ਦਿੱਤੀ। ਜਿਹੜਾ ਉਹਨਾਂ ਦੇ ਕਿਰਦਾਰ ਦੇ ਉੱਤੇ ਲਾਈਆਂ ਤੋਹਮਤਾਂ ਸੀ ਉਹਨੂੰ ਇੱਕ ਪਾਸੇ ਕਰ ਦਿੱਤਾ। ਜਿਹੜੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਨੇ ਜਿਹੜੀ ਜਿੰਨਾ ਕੁਝ ਵੀ ਵਾਪਰਿਆ ਉਹਨਾਂ ਦੇ ਸਾਹਮਣੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਤੇ ਜ਼ੁਲਮ ਦੀ ਸਿਖਰ ਕਿ ਉਹਨਾਂ ਦੇ ਬੱਚੇ ਦਾ ਕਲੇਜਾ ਕੱਢ ਕੇ ਉਹਨਾਂ ਦੇ ਮੂੰਹ ਦੇ ਵਿੱਚ ਤੁੰਨਿਆ ਗਿਆ।
ਹਾਂਜੀ,
ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜੀ ਉਸ ਭਾਣੇ ਨੂੰ ਵੀ ਰੱਬ ਦੇ ਭਾਣੇ ਨੂੰ ਦੋਨਾਂ ਪੱਖਾਂ ਦੇ ਵਿੱਚ ਉਹ ਪੂਰੇ ਮਤਲਬ ਉਤਰਦੇ ਨੇ। ਇੱਕ ਜਦੋਂ ਉਹਨਾਂ ਦੇ ਹੱਥ ਰਾਜ ਜਦੋਂ ਤਿੰਨਾਂ ਪੱਖਾਂ ਤੋਂ ਵੀ ਆਪਾਂ ਕਹਿ ਸਕਦੇ ਹਾਂ, ਬਹੁਤੇ ਪੱਖਾਂ ਤੋਂ ਕਹਿ ਸਕਦੇ ਹਾਂ ਕਿ ਜਦੋਂ ਕਮਾਨ ਸੰਭਾਲਦੇ ਨੇ ਸਾਰਿਆਂ ਨੂੰ ਇਕੱਠਾ ਕਰਨਾ, ਫਿਰ ਜਦੋਂ ਜੰਗ ਯੁੱਧ ਲੜਦੇ ਨੇ ਤਾਂ ਜੰਗਾਂ ਯੁੱਧਾਂ ਨੂੰ ਜਿੱਤਣਾ, ਫਿਰ ਜਦੋਂ ਰਾਜ ਪ੍ਰਬੰਧ ਚ ਆਉਂਦੇ ਨੇ ਤਾਂ ਰਾਜ ਪ੍ਰਬੰਧ ਨੂੰ ਸਾਂਭਣਾ।
ਤੇ ਹਾਂਜੀ, ਸਹਿਬ ਸਿੰਘ ਜੀ ਉਹਦੇ ਨਾਲ ਨਾਲ ਇੱਕ ਸੱਚਾ ਸਿੱਖ ਹੋਣ ਦਾ ਜਿਹੜਾ ਸਬੂਤ ਹੈ, ਉਹ ਇਹ ਮਿਲਦਾ ਹੈ
ਵੀ ਨਿਮਰਤਾ ਵੀ ਕਹਿ ਸਕਦੇ ਜਿਹੜੀ।
ਹਾਂਜੀ, ਜਿਵੇਂ ਉਹਨਾਂ ਨੇ ਜੇਕਰ ਰਾਜ ਦੀ ਪ੍ਰਾਪਤੀ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਵਾਹਿਗੁਰੂ ਦੀ ਮਿਹਰ ਨਾਲ ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼, ਉਹ ਕਹਿੰਦਾ ਮੈਂ ਮੰਨਦਾ ਤੇ ਆਪ ਦੇਗ ਤੇ ਤੇਗ ਰਾਹੀ ਮੈਂ ਕੇਵਲ ਕਹਿੰਦਾ ਸੇਵਾਦਾਰ ਆ ਕੌਮ ਦਾ।
ਹਾਂਜੀ, ਤੇ ਆਖਰੀ ਜਿਹੜੀ ਸੀਗੀ ਜਿਹੜੀ ਉਹਨਾਂ ਦੀ ਸ਼ਹਾਦਤ ਸੀ ਉਸ ਦੇ ਵਿੱਚ ਵੀ ਉਹਨਾਂ ਨੇ ਜਦੋਂ ਮਤਲਬ ਇਹ ਵੀ ਇੱਕ ਤਰ੍ਹਾਂ ਦੇ ਨਾਲ ਬੜੀ ਹਿੰਮਤ ਚਾਹੀਦੀ ਹੈ, ਦਲੇਰੀ ਚਾਹੀਦੀ ਹੈ ਕਿ ਜਦੋਂ ਰਾਜ ਭਾਗ ਤੁਹਾਡੇ ਕੋਲ ਨਹੀਂ, ਤੁਹਾਡੇ ਸਾਹਮਣੇ ਤੁਹਾਡੇ ਜਿਹੜੇ ਸੈਨਿਕ ਨੇ ਜਾਂ ਜਿਹੜੇ ਤੁਹਾਡੇ ਨਾਲ ਦੇ ਨੇ ਉਹਨਾਂ ਦਾ ਕਤਲ ਕੀਤਾ ਜਾਂਦਾ ਹੋਵੇ ਤੇ ਉਸ ਤੋਂ ਅੱਗੇ ਚੱਲ ਕੇ ਜਦੋਂ ਛੋਟੇ ਬੱਚੇ ਦਾ ਤੁਹਾਡੇ ਖੁਦ ਦੇ ਬੱਚੇ ਦਾ ਕਤਲ ਕਰਕੇ ਕਲੇਜਾ ਮੂੰਹ ਦੇ ਵਿੱਚ ਪਾਇਆ ਜਾਂਦਾ ਹੋਵੇ, ਉਸ ਸਮੇਂ ਜਿਹੜਾ ਦ੍ਰਿੜ ਰਹਿਣਾ ਹੈ ਉਹ ਬੜੀ ਉੱਚੀ ਸੁਰਤ ਦੀ ਮੰਗ ਕਰਦਾ ਹੈ।
ਵੀਰ ਸਾਹਿਬ ਸਿੰਘ ਜੀ, ਇਹ ਤਾਂ ਇੱਕ ਬਹੁਤ ਵੱਡੀ ਗੱਲ ਹੈ। ਜੇਕਰ ਅੱਜ ਕਿਤੇ ਉੱਦਾਂ ਵੀ ਕਿਤੇ ਸਧਾਰਨ ਵੀ ਕਿਤੇ ਆਪਾਂ ਚੱਲਦੇ ਫਿਰਦੇ ਕਿਸੇ ਦੇ ਖੂਨ ਥੋੜਾ ਜਿਹਾ ਵਗਦਾ ਹੋਵੇ ਤੇ ਕਈ ਅੱਜ ਕੱਲ੍ਹ ਇਹੋ ਜਿਹੇ ਇਨਸਾਨ ਵੀ ਨੇ ਉਹ ਖੂਨ ਦੇਖ ਕੇ ਖੁਦ ਡਿੱਗ ਪੈਂਦੇ ਨੇ।
ਹਾਂਜੀ ਹਾਂਜੀ ਹਾਂਜੀ,
ਤੇ ਜੇਕਰ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦੀਆਂ ਜਿੱਥੇ ਦੈਲ ਉਹਦੇ ਮੂੰਹ ਚ ਪਾਇਆ ਜਾਂਦਾ ਕੱਢ ਕੇ ਬੱਚੇ ਦਾ, ਕਿਉਂਕਿ ਇੰਨੀ ਮੰਨ ਰਿਹਾ ਉਹ ਆਪਣੇ ਪ੍ਰਪੱਕ ਨੇ ਤੇ ਨਾਲ ਉਹਨਾਂ ਦੀਆਂ ਆਂਦਨਾਂ ਦਾ ਹਾਰ ਵੀ ਬਾਅਦ ਦੇ ਵਿੱਚ ਉਹ ਕਿਉਂਕਿ ਉਹ ਪਾਇਆ ਪਾਉਂਦੇ ਨੇ ਪਰ ਉਹ ਸੀ ਤੱਕ ਨਹੀਂ ਕੀਤੀ। ਤੇ ਕਈ ਇਤਿਹਾਸਕਾਰ ਇਹ ਗੱਲਾਂ ਵੀ ਲਿਖਦੇ ਨੇ ਕਿ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਨੂੰ ਜਲਾਦ ਲਾਉਂਦੇ ਨੇ ਤੇ ਉਹ ਪੁੱਛਦੇ ਨੇ ਕਿਵੇਂ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨੇ ਵੀ ਜਵਾਬ ਦਿੰਦਾ ਹੈ ਇਹ ਤਾਂ ਉਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਇੱਕ ਜਿਹੜਾ ਨੌਜਵਾਨ ਹੈ ਉਹ ਲਾੜੀ ਮੌਤ ਨੂੰ ਵਿਆਹੁਣ ਦੇ ਲਈ ਸ਼ਗਨ ਜਿਹੜਾ ਹੈ ਆਪਣੇ ਮੂੰਹ ਨੂੰ ਸ਼ਗਨ ਲਵਾ ਰਿਹਾ ਹੋਵੇ।
ਇਸ ਤੋਂ ਅੱਗੇ ਚੱਲ ਕੇ ਵੀ ਜਿੱਦਾਂ ਉਹਨਾਂ ਦਾ ਖੁਦ ਦਾ ਮਾਸ ਜਮੂਰਾਂ ਨਾਲ
ਨੋਚਿਆ
ਗਿਆ,
ਹਾਂਜੀ,
ਅੱਖਾਂ ਤੱਕ ਕੱਢ ਦਿੱਤੀਆਂ ਗਈਆਂ, ਸਰੀਰ ਦੇ ਉੱਤੇ ਵੀ ਜ਼ੁਲਮ ਕੀਤੇ ਗਏ, ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ। ਉਹਨਾਂ ਦੇ ਜੀਵਨ ਦਾ ਜੇ ਆਪਾਂ ਮੁਲਾਂਕਣ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਕਰਨਾ ਹੋਵੇ ਤਾਂ ਹਮੇਸ਼ਾ ਹੀ ਉਹ ਜੇ ਉਹਨਾਂ ਨੇ ਬੰਦਾ ਕਿਹਾ ਆਪਣੇ ਆਪ ਨੂੰ, ਭਾਵੇਂ ਕਿ ਜਿਹੜਾ ਉਹਨਾਂ ਦਾ ਪਿਛਲਾ ਨਾਂ ਗੁਰਬਖਸ਼ ਸਿੰਘ ਜੀ ਮਿਲਦਾ ਹੈ ਆਪਾਂ ਨੂੰ ਇਤਿਹਾਸ,
ਮਾਧੋ ਦਾਸ ਦੇ ਨਾਂ ਦੇ ਨਾਲ ਵੀ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦਾ ਪਹਿਲਾ ਨਾਂ, ਪਰ ਜਦੋਂ ਜਿਹੜੇ ਜੇਕਰ ਗੁਰੂ ਸਾਹਿਬਾਨ ਦੇ ਹਿਸਟਰੀ ਨੂੰ ਵੀ ਦੇਖਦੇ ਹਾਂ ਜਦੋਂ ਤੁਸੀਂ ਖੰਡੇ ਵੱਟ ਦੀ ਪੋਹ ਲੈ ਲੈਂਦੇ ਤਾਂ ਤੁਹਾਡਾ ਨਵਾਂ ਜਨਮ ਤੁਹਾਡਾ ਨਵਾਂ ਜੀਵਨ ਸ਼ੁਰੂ ਹੋ ਜਾਂਦਾ ਹੈ। ਪਰ ਅੱਜ ਵੀ ਸਾਡੇ ਕੋਲੋਂ ਚਲਾਕ ਕਿਸਮ ਦੇ ਲੋਕ ਸਾਡੇ ਜਰਨੈਲ ਨੂੰ ਖੋਣ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਉਹਨੂੰ ਮਾਧੋ ਦਾਸ ਦੱਸਣ ਦੀ ਕੋਸ਼ਿਸ਼ ਜ਼ਿਆਦਾ ਕਰਦੇ ਨੇ ਨਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਛਾਣਨ ਦੀ।
ਹਾਂਜੀ, ਤੇ ਜੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੇ ਆਪ ਨੂੰ ਗੁਰੂ ਕਾ ਬੰਦਾ ਕਿਹਾ ਉੱਥੇ,
ਹਾਂਜੀ,
ਤੇ ਮੁੜ ਕੇ ਉਹੀ ਬਿਲਕੁਲ ਬੰਦਾ ਬੰਦੇ ਬੰਦਗੀ ਇਖਤਿਆਰ ਵਾਲਾ ਜਿਹੜਾ ਕੰਮ
ਉਹਨਾਂ
ਨੇ ਕੀਤਾ। ਜੇ ਰਾਜ ਤੇ ਬੈਠੇ ਤਾਂ ਆਪਣਾ ਕੋਈ ਉਹਨਾਂ ਨੂੰ ਆਪਣੇ ਤੇ ਮਾਣ ਨਹੀਂ ਸੀ, ਜੇ ਉਹਨਾਂ ਨੂੰ ਸ਼ਹਾਦਤ ਦੇਣੀ ਪਈ ਤਾਂ ਉਸ ਦੇ ਉੱਤੇ ਕੋਈ ਰੋਸ ਨਹੀਂ ਸੀ। ਇਹ ਮਤਲਬ ਇੱਕ ਨਵਾਣੇ ਸਿੱਖ ਹੋਣ ਦੀਆਂ ਨਿਸ਼ਾਨੀਆਂ ਨੇ ਤੇ ਬਕਾਇਦਾ ਇਹ ਹੁੰਦੀ ਬਖਸ਼ਿਸ਼ ਉਸ ਅਕਾਲ ਪੁਰਖ ਦੀ ਹੀ ਹੈ ਜਿਸ ਤੋਂ ਵੀ ਚਾਹੇ ਉਸੇ ਤੋਂ ਹੀ ਇਹ ਕਾਰਜ ਲੈ ਸਕਦਾ ਆ। ਤੇ ਆਪਣੇ ਲਈ ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਇੱਕ ਮਹਾਨ ਸ਼ਖਸੀਅਤ ਨੇ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਬੜਾ ਜ਼ਰੂਰੀ ਹੈ ਤੇ ਉਹਨਾਂ ਦੀ ਸ਼ਹਾਦਤ ਦੇ ਉੱਤੇ ਹੀ ਇੱਕ ਤਰ੍ਹਾਂ ਦੇ ਨਾਲ ਜੇ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਰਾਜ ਕਾਇਮ ਕਰਨਾ ਤਾਂ ਆਪਾਂ ਨੂੰ ਜਿਹੜੀਆਂ ਕਹਿ ਲਈਏ ਕਿ ਉਹਦੀਆਂ ਇੱਕ ਗਾਈਡਲਾਈਨਸ ਆਪਾਂ ਨੂੰ ਉੱਥੋਂ ਮਿਲਣਗੀਆਂ, ਜਿਵੇਂ ਇਸ ਕਾਰਜ ਨੂੰ ਸਿਰੇ ਚਾੜਿਆ ਜਾ ਸਕਦਾ ਹੈ।
ਹਾਂਜੀ, ਤੇ ਜੇਕਰ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਹੋਰ ਵੀ ਆਪ ਤੁਸੀਂ ਕੋਈ ਜਾਣਕਾਰੀ ਉਹਨਾਂ ਬਾਬਤ ਉਹਨਾਂ ਦੇ ਜੀਵਨ ਉੱਤੇ ਲੈਣੀ ਚਾਹੁੰਦੇ ਹੋ ਤਾਂ ਡਾਕਟਰ ਗੰਡਾ ਸਿੰਘ ਦੀ ਕਿਤਾਬ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਲਿਖੀ ਹੋਈ ਹੈ ਉਹਨੂੰ ਜ਼ਰੂਰ ਪੜ੍ਹਿਓ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਅਸਲੀ ਚਿਹਰਾ ਕੀ ਹੈ ਤੇ ਜੋ ਕੁਝ ਬਾਬਾ ਬੰਦਾ ਸਿੰਘ ਬਹਾਦਰ ਦੇ ਚਿਹਰੇ ਮੋਹਰੇ ਨੂੰ ਵਿਗਾੜ ਕੇ ਪੇਸ਼ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹ ਜਿਹੜੇ ਤੁਹਾਡੇ ਮਨ ਦੇ ਵਿੱਚ ਸਵਾਲ ਉੱਠਦੇ ਨੇ ਉਹ ਆਪਣੇ ਆਪ ਦੇ ਵਿੱਚ ਉਹਨਾਂ ਦੇ ਜਵਾਬ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਣਗੇ ਜਦੋਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸੱਚੀ ਤੇ ਸੁੱਚੀ ਜਿਹੜਾ ਉਹਨਾਂ ਦਾ ਚਿਹਰਾ ਤੇ ਮੋਹਰਾ ਹੈ, ਗੁਰੂ ਨਾਲ ਉਹਨਾਂ ਦਾ ਪਿਆਰ ਹੈ, ਗੁਰੂ ਤੋਂ ਆਪਣਾ ਨਿਸ਼ਾਵਰ ਕਰ ਦਿੱਤਾ, ਜੇਕਰ ਕਿਹਾ ਮੈਂ ਤੇਰਾ ਬੰਦਾ ਹਾਂ ਤੇ ਬੰਦਿਆ ਹੋ ਕੇ ਗੁਰੂ ਦਾ ਤੇ ਪੰਥ ਦਾ ਉਹਨੇ ਆਪਾਂ ਵਾਰ ਕੇ ਪੰਥ ਦੇ ਲਈ ਕੁਰਬਾਨੀ ਕਰ ਦਿੱਤੀ ਤੇ ਉਸ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ। ਤੇ ਉਹਨਾਂ ਦੇ ਬਾਬਤ ਪੂਰੀ ਜਾਣਕਾਰੀ ਅਸੀਂ ਸ਼ਾਇਦ ਨਾ ਸਾਂਝੀ ਕਰ ਸਕੇ ਹੋਈਏ, ਉਹਦੇ ਲਈ ਖਿਮਾ ਦੇ ਜਾਚਕ ਹਾਂ ਕਿਉਂਕਿ ਟਾਈਮ ਹੀ ਬੜਾ ਥੋੜ੍ਹਾ ਤੇ ਸਾਡੇ ਜਰਨੈਲ ਜਿਹੜੇ ਨੇ ਉਹਨਾਂ ਨੇ ਕੰਮ ਹੀ ਏਡੇ ਵੱਡੇ ਵੱਡੇ ਕੀਤੇ ਨੇ, ਉਹਨਾਂ ਦੇ ਉੱਤੇ ਤਾਂ ਅਸੀਂ ਦਿਨ ਰਾਤ ਵੀ ਕੰਮ ਕਰੀਏ, ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਆਪਣੇ ਨਾਲ ਇੱਕ ਦੂਜੇ ਨਾਲ ਸਾਂਝ ਪਾਉਣ ਦੇ ਲਈ ਜਾਂ ਇੱਕ ਦੂਜੇ ਦੇ ਅੱਗੇ ਸਵਾਲ ਜਵਾਬ ਕਰਨ ਦੇ ਲਈ ਬਹੁਤ ਵੱਡਾ ਟਾਈਮ ਚਾਹੀਦਾ ਹੈ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਜੇਕਰ ਕਿਸੇ ਦੇ ਨਾਲ ਕੋਈ ਵੀ ਜਿਹੜੀ ਗੱਲਬਾਤ ਚੱਲਦਿਆਂ ਹੋਇਆਂ ਕਰਦਿਆਂ ਹੋਇਆਂ ਕੋਈ ਵੀ ਗੱਲ ਚੰਗੀ ਨਾ ਲੱਗੀ ਹੋਵੇ ਜਾਂ ਉਹਨਾਂ ਦੇ ਸ਼ਖਸੀਅਤ ਉੱਤੇ ਕੋਈ ਅਸੀਂ ਵਧੀਆ ਜਿਹੜਾ ਡਿਟੇਲ ਦੇ ਵਿੱਚ ਜਾ ਕੇ ਆਪਦੇ ਨਾਲ ਜਾਣਕਾਰੀ ਨਾ ਸਾਂਝੀ ਕਰ ਸਕੇ ਹੋਈਏ ਉਹਦੇ ਲਈ ਖਿਮਾ ਦੇ ਜਾ ਚੰਗਾ। ਸਾਡੇ ਨਾਲ ਕਾਲਰ ਨੇ ਉਹਨਾਂ ਨੂੰ ਫਿਰ ਦੁਬਾਰਾ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹਾਂਜੀ ਸੋ ਦੈਟ ਇਜ਼ ਅਨਸੈਸਰੀ ਕਾਲ ਐਨੀਵੇ। ਸੋ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸੁਣੋ ਜੀ ਉੱਥੇ ਜੰਗ ਹੋ ਰਿਹਾ ਕਿਸ ਤਰ੍ਹਾਂ, ਬਈ ਮੈਦਾਨੇ ਬਿਜਲੀ ਕੱਢਦੇ ਦੇਖਣ ਦੇ ਜਦ ਖੜਕ 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 ਖੜਕਣ ਮਹਾਨ ਸਿਰਜਣ ਦਹਿਸ਼ਤ ਦਾ ਪਰਚੀਆਂ ਕੜਕ 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 ਖੜਕਣ ਜੋਧੇ ਟੁੱਟ ਕੇ ਪੈ ਜਾਂਦੇ ਬਤੂਤੇ ਤੜਕ 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 ਧੜਕਣ ਸੋਧਣ ਸੁੱਟ ਘੋੜਿਆਂ ਤੋਂ ਹੱਡੀਆਂ ਚੜਕ ਚੜਕ ਚੜ ਚੜਕਣ ਕਈ ਆਖਰੀ ਸਾਹਾਂ ਦੇ ਕੰਡ ਕੜ 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 ਖੜਕਣ ਨਾਂ ਛੱਡੀਏ ਜਿੰਦ ਸਵਾੜਿਆ ਪੈਰੀ ਰੜਕ ਰੜਕ ਰੜ ਰੜਕਣ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਹਾਥੀ ਦੇ ਉੱਤੇ ਬੈਠਾ ਤੱਕਿਆ ਸੂਬੇਦਾਰ ਵਜ਼ੀਰ ਖਾਂ ਬਾਬਾ ਜੀ ਦੇ ਟੋਲੇ ਫਰਕੀ ਉੱਠੇ ਇੰਦਰਾ ਵਿੱਚ ਖੂਨ ਦੇ ਟੋਲੇ ਆ ਗਏ ਕਹਿੰਦੇ ਸਿੰਘੋ ਤਕੜੇ ਹੋ ਜਾਓ ਆਓ ਬੈਠਾ ਸੂਬੇਦਾਰ ਵਜ਼ੀਰ ਖਾਂ ਜਿਸ ਜਲ ਮੇਰੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚੜਵਾਏ ਨੇ ਅੱਜ ਇਸ ਪਾਪੀ ਦੇ ਸਿਰ ਕਾਟਾ ਲਾ ਦਿਓ ਮੇਰੇ ਸਿੰਘਾਂ ਨੂੰ ਚਲ ਕੇ ਜਾ ਉਹ ਲੰਬੜਿਆ ਤੇ ਇਸ ਬਾਬਰ ਮੋਹੇ ਹੈ ਸ਼ੁਕਰਮਨ ਤੇ ਕਬਹੂ ਨਾ ਡਰੋ ਨਾ ਡਰਵਾਰ ਕੋ ਜਬ ਜਾਇ ਲਰੋ ਨਿਸ਼ਚੇ ਕਰੇ ਆਪਣੀ ਜੀਤ ਕਰੋ ਹਰ ਸਿੰਘੋ ਆਪਣੇ ਹਿਮਨ ਕੋ ਇਹ ਲਾਲਚ ਹੋ ਗੁੜ ਤੋਂ ਉਤਰੋ ਜਬ ਆਪ ਕੀ ਯਾਦ ਨਿਧਾਨ ਬਣੇ ਅਤ ਹੀਰਣ ਵੇ ਤਬ ਜੂਝ ਮਰੋ ਪੜ ਕੇ ਵੀਰ ਅਸਤੀ ਪਾਣੀ ਸਿੰਘਾਂ ਨੇ ਛੱਡੇ ਜਕਾਰੇ ਫੇ ਮਾਰ ਕੇ ਲਲਕਾਰੀ ਕਾਰੀ ਜੋਸ਼ ਦੇ ਨਾਲ
ਆਹ